सात नाम वाहे गुरु,
सत
सात नाम
नाम
वाहे गुरु,
नाम वाहे गुरु, सत नाम वाहे गुरु,
सात नाम वाहे गुरु, सात नाम वाहे गुरु,
नाम वाहे गुरु, सत नाम वाहे गुरु,
सतनाम श्री वाहे गुरु साहिब जी, जैत सरे महला चौथा, घर दूजा एक ओंकार, सतगुर प्रसाद हर हर सिमरो अगम अपारा, जिस सिमरत दुख मिटे हमारा, हर हर सतगुर पुरख मिलावो, गुर मिले सुख होई राम, हर हर सिमरो अगम अपारा, जिस सिमरत दुख मिटे हमारा, हर हर सतगुर पुरख मिलावो, गुर मिले सुख होई राम, हर गुण गावो मीत हमारे, हर हर नाम रखो उरतारे, हर हर अमृत बचन सुनावो, गुर मिले परगट होई राम, मधुसूदन हर माधो प्राणा, मेरा मन तन अमृत मीठ लगाना, हर हर दया करो गुर मिलो, पुरख निरंजन सोई राम, हर हर नाम सदा सुखदाता, हर कै रंग मेरा मन राता, हर हर महापुरख गुर मिलो, गुर नानक नाम सुख होई राम, हर हर नाम सदा सुखदाता, हर कै रंग मेरा मन राता, हर हर महापुरख गुर मिलो, गुर नानक नाम सुख होई राम।
वाहिगुरु
वाहे
जी
जी
का
का
खालसा,
खालसा
वाहिगुरु
वाहिगुरु
जी
जी
की
की
फतेह।
फतेह। सतगुरु श्री गुरु ग्रंथ साहिब महाराज जी की पवित्र हजूरी अंदर सतगुरां दी निवाजी हुई धरती ते बड़े अदब प्यार नाल ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਹੋਇਆ ਫੁਰਮਾਨ ਆਪ ਜੀ ਨੇ ਬੜੇ ਪਿਆਰ ਨਾਲ ਸੁਣਿਆ। ਸਾਧ ਸੰਗਤ, ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ ਤਾਂ ਇੱਕ ਬਚਨ ਸਾਡੇ ਸਾਹਮਣੇ ਆਉਂਦਾ ਕਿ ਜਿਹਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰੀ ਸ਼ਬਦ ਸਤਿਗੁਰੂ ਪ੍ਰਕਾਸ਼ਮਾਨ ਹੋਏ, ਪਹਿਲੀ ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੰਘਾਸਨ 'ਤੇ ਬੈਠੇ। ਜਿਹੜਾ ਸ਼ਬਦ ਤੁਸੀਂ ਸੁਣਿਆ, ਜੋ ਹੁਕਮ ਤੁਸੀਂ ਸੁਣਿਆ, ਜਿਸ ਦਿਨ ਕੁੱਲ ਕਾਇਨਾਤ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਤੋਂ ਪਹਿਲੀ ਵਾਰੀ ਸ਼ਬਦ ਗੂੰਜਿਆ, ਉਸ ਸ਼ਬਦ ਦੇ ਬੋਲਾਂ ਤੋਂ ਪਹਿਲਾਂ ਇਤਿਹਾਸ ਕਹਿੰਦਾ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ। ਧੰਨ ਪੰਚਮ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਜੀ ਨੂੰ ਤਾਬਿਆ ਬਿਠਾ ਕੇ ਕਹਿੰਦੇ ਨੇ, ਬੁੱਢਾ ਸਾਹਿਬ ਖੋਲ੍ਹੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਮੇਰੇ ਜਿਹਨ ਵਿੱਚ ਜਦੋਂ ਘਰ ਬੈਠਿਆਂ ਸੱਚਖੰਡ ਹਰਿਮੰਦਰ ਸਾਹਿਬ ਜੀ ਦਾ ਆਵਾਜ਼ਾਂ ਸੁਣਦੇ ਹਾਂ, ਗੁਰੂ ਦਾ ਵਾਕ ਸੁਣਦੇ ਹਾਂ, ਵਾਕ ਦਾ ਅਰਥ ਹੁੰਦਾ ਮੁੱਖ ਤੋਂ ਨਿਕਲਿਆ ਹੋਇਆ ਫੁਰਮਾਨ ਸਾਹਿਬ ਦਾ, ਉਹ ਬਚਨ ਚੇਤੇ ਆਉਂਦਾ ਪੰਚਮ ਪਿਤਾ ਜੀ ਦਾ, ਲਿਹੋ ਆਵਾਜ਼, ਸੁਣੈ ਸਭ ਪੰਥ। ਅੱਜ ਸਾਰਾ ਪੰਥ ਘਰ ਘਰ ਬੈਠਾ ਸੱਚਖੰਡ ਹਰਿਮੰਦਰ ਸਾਹਿਬ ਤੋਂ ਸ਼ਬਦ ਗੁਰੂ ਦਾ ਆਵਾਜ਼ਾਂ ਸੁਣਦਾ। ਇਹ ਰਹਿਮਤ ਵਰਤੀ ਹੈ ਮਹਾਰਾਜ ਜੀ ਨੇ। ਸੋ ਸਾਹਿਬ ਨੇ ਅੱਜ ਬੜੀ ਵੱਡੀ ਬਖਸ਼ਿਸ਼ ਕੀਤੀ ਸਾਡੇ ਉੱਤੇ, ਦਇਆ ਕਰਕੇ ਤਰਸ ਕਰਕੇ ਮਹਾਰਾਜ ਨੇ ਸਾਨੂੰ ਸ਼ਬਦ ਦੀ ਅਗਵਾਈ ਦਿੱਤੀ। ਪਾਵਨ ਬਚਨ ਹਜ਼ੂਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ। ਸਤਿਗੁਰਾਂ ਨੇ ਇਸ ਪਵਿੱਤਰ ਸ਼ਬਦ ਅੰਦਰ ਜੋ ਮੁੱਖ ਵਿਸ਼ਾ ਸਾਡੀ ਸੋਝੀ 'ਚ ਪਾਇਆ ਕਿ ਮੇਰੇ ਕਰਤਾ ਪੁਰਖ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਗੁਰੂ ਦਾ ਮਿਲਾਪ ਹੋਵੇ। ਅਤੇ ਜਦੋਂ ਗੁਰੂ ਦਾ ਮਿਲਾਪ ਹੋਵੇਗਾ ਫਿਰ ਸਮਝ ਆਏਗੀ ਕਿ ਗੁਰ ਪਰਮੇਸ਼ਰ ਇੱਕੋ ਜਾਣ, ਫਿਰ ਪਤਾ ਲੱਗੇਗਾ ਪਾਰ ਬ੍ਰਹਮ ਗੁਰ ਨਾਹੀ ਭੇਦ। ਉਹ ਸਭ ਤੋਂ ਪਹਿਲੀ ਜ਼ਰੂਰਤ ਇਹ ਹੈ ਮਹਾਰਾਜ, ਤੁਸੀਂ ਰਹਿਮਤ ਕਰੋ, ਤੁਸੀਂ ਬਖਸ਼ਿਸ਼ ਕਰੋ, ਮੈਨੂੰ ਮਹਾਂਪੁਰਖ ਗੁਰੂ ਮਿਲਾ ਦਿਓ। ਹਰ ਹਰ ਮਹਾਂਪੁਰਖ ਗੁਰ ਮਿਲੋ। ਸਾਡੇ ਭਰਮ ਦੂਰ ਕਰਨ ਵਾਲਾ ਬਚਨ ਹੈ ਸਾਧ ਸੰਗਤ, ਹਰ ਹਰ ਮਹਾਂਪੁਰਖ ਗੁਰ ਮਿਲੋ, ਮੈਨੂੰ ਮਹਾਂਪੁਰਖ ਦਾ ਮਿਲਾਪ ਹੋ ਜਾਏ। ਮਹਾਂਪੁਰਖ ਕੌਣ ਹੈ? ਮੇਰਾ ਸਤਿਗੁਰੂ ਇਸ ਸ਼ਬਦ ਵਿੱਚ ਕਿਹਾ ਮਹਾਂਪੁਰਖ ਗੁਰ ਮਿਲੋ। ਅਤੇ ਬਾਣੀ ਅੰਦਰ ਇਹ ਵੀ ਸੋਝੀ ਦਿੱਤੀ, ਜਦੋਂ ਪੁੱਛਿਆ ਵੀ ਮਹਾਰਾਜ ਇਹ ਬਾਣੀ ਕਿਹਦੀ ਹੈ, ਅਤੇ ਸਾਹਿਬਾਂ ਦਾ ਇਹ ਬਚਨ ਤੁਸੀਂ ਸੁਣਦੇ ਹੋ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਮਹਾਂਪੁਰਖ ਕਿਹਨੂੰ ਕਿਹਾ? ਜਿਹੜਾ ਮਹਾਂ ਦੇ ਵਿੱਚ ਅਭੇਦ ਹੈ, ਉਸ ਮਹਾਂਪੁਰਖ ਗੁਰੂ ਦੇ ਮੁੱਖੋਂ ਨਿਕਲੇ ਹੋਏ ਬਚਨ ਰੱਬੀ ਬਾਣੀ ਹੈ, ਨਿਰੰਕਾਰ ਹੈ। ਸੋ ਮੇਰੇ ਉੱਤੇ ਰਹਿਮਤ ਕਰੋ, ਮੈਨੂੰ ਮਹਾਂਪੁਰਖ ਮਿਲਾ ਦਿਓ। ਇਸ ਭੇਦ ਨੂੰ ਥੋੜ੍ਹਾ ਜਿਹਾ ਸਮਝ ਲੈਣਾ ਕਿ ਮਹਾਂਪੁਰਖ ਕੌਣ ਹੈ। ਇੱਕ ਬਚਨ ਬਾਣੀ ਅੰਦਰ ਆਇਆ, ਸਤਿਗੁਰੂ ਮਹਾਂਪੁਰਖ ਹੈ, ਸਤਿਗੁਰ ਮਹਾਂਪੁਰਖ ਹੈ ਪਾਰਸ, ਸਤਿਗੁਰ ਮਹਾਂਪੁਰਖ ਹੈ ਪਾਰਸ। ਇਸ ਪੰਕਤੀ ਨੂੰ ਥੋੜ੍ਹਾ ਫਿਰ ਧਿਆਨ ਨਾਲ ਸੁਣਨਾ, ਹਰ ਹਰ ਮਹਾਂਪੁਰਖ ਗੁਰ ਮੇਲੋ। ਅੱਜ ਇਸ ਸ਼ਬਦ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ, ਮੈਂ ਤਾਂ ਥੋੜ੍ਹਾ ਜਿਹਾ ਤੁਹਾਡਾ ਧਿਆਨ ਇਕਾਗਰ ਕਰਵਾਇਆ ਇੱਥੇ। ਇਹ ਸ਼ਬਦ ਅੱਜ ਹਰ ਹੱਡ ਮਾਸ ਦੇ ਲੋਥੜੇ ਨਾਲ ਜੋੜਿਆ ਜਾਂਦਾ, ਪਰ ਜੇ ਗੁਰੂ ਦੀ ਬਾਣੀ ਨੂੰ, ਗੁਰੂ ਦੀ ਮੱਤ ਨੂੰ ਸਮਝਣ ਦਾ ਯਤਨ ਕਰੀਏ ਤਾਂ ਸਾਹਿਬ ਕਹਿੰਦੇ ਜਗਤ ਉੱਤੇ ਪੁਰਖ ਹੀ ਇੱਕ ਹੈ। ਅਸੀਂ ਸੁਹਾਗਣ ਬਣਨਾ ਅਤੇ ਨਾਰੀ ਨਾਲ ਨਾਰੀ ਜੁੜ ਕੇ ਸੁਹਾਗਣ ਨਹੀਂ ਬਣਦੀ, ਨਾਰੀ ਪੁਰਖ ਨਾਲ ਜੁੜਦੀ ਆ, ਕੰਤ ਨਾਲ ਜੁੜਦੀ ਆ, ਸਹੁਰ ਨਾਲ ਜੁੜਦੀ ਆ ਅਤੇ ਸੁਹਾਗਣ ਬਣਦੀ।
ਜਦੋਂ ਧਨ ਅਤੇ ਪਿਰ ਦਾ ਮਿਲਾਪ ਹੁੰਦਾ ਫਿਰ ਸੁਹਾਗਣ ਬਣਦੀ ਹੈ। ਅਤੇ ਪਿਰ ਉਹ ਪੁਰਖ ਹੈ, ਇਸ ਜੀਵ ਆਤਮਾ ਨੂੰ ਨਾਰੀ ਕਿਹਾ, ਆਤਮਾ ਨੂੰ ਨਾਰੀ ਕਿਹਾ, ਔਰਤ ਕਿਹਾ। ਤੁਸੀਂ ਜਾਣਦੇ ਹੋ ਬਾਣੀ ਵਿੱਚ ਬਹੁਤ ਵਾਰ ਜਿਹੜੇ ਬਚਨ ਸਾਂਝੇ ਕੀਤੇ ਨੇ ਇਸ ਆਤਮਾ ਨੂੰ ਔਰਤ ਹੋ ਕੇ ਮੁਖਾਤਬ ਕਰਕੇ ਕੀਤੇ। ਅਤੇ ਪੁਰਖ ਕੌਣ ਹੈ? ਜਿਹੜਾ ਮਹਾਂਪੁਰਖ ਹੈ, ਜਿਹਦੀ ਇਹ ਬਾਣੀ ਹੈ, ਇਹ ਬਾਣੀ ਮਹਾਂਪੁਰਖ ਕੀ। ਪੁਰਖ ਸਿਰਫ ਇੱਕ ਹੈ ਜਿਹਨੂੰ ਤੁਸੀਂ ਰੋਜ਼ ਯਾਦ ਕਰਦੇ ਹੋ, ਅਕਾਲ ਪੁਰਖ, ਕਰਤਾ ਪੁਰਖ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਇਹ ਉਸ ਪੁਰਖ ਦੇ ਗੁਣ ਨੇ ਸਾਧ ਸੰਗਤ। ਕਿਸੇ ਨਾਲ ਵੈਰ ਨਹੀਂ ਕਰਦਾ, ਕਿਸੇ ਦਾ ਭਾਉ ਨਹੀਂ, ਕਿਸੇ ਨਾਲ ਵਿਤਕਰਾ ਨਹੀਂ, ਕਿਸੇ ਨਾਲ ਧੜਾ ਨਹੀਂ ਉਸ ਮਹਾਂਪੁਰਖ ਦਾ। ਜਿਹੜਾ ਸਾਡਾ ਪੁਰਖ ਹੈ ਨਾ ਕੰਤ, ਜਿਹੜੇ ਖਸਮ ਨਾਲ ਅਸੀਂ ਜੁੜਨਾ ਹੈ, ਉਹਦਾ ਕਿਸੇ ਨਾਲ ਕੋਈ ਧੜਾ ਨਹੀਂ। ਦੁਨੀਆਂ ਦੇ ਜਿਹੜੇ ਮਿੱਥੇ ਹੋਏ ਪੁਰਖ ਨੇ ਉਹਨਾਂ ਦੇ ਬੜੇ ਧੜੇ ਨੇ। ਆਪੋ ਆਪਣੀ ਜਮਾਤ ਹੈ, ਆਪੋ ਆਪਣਾ ਦਾਇਰਾ ਹੈ, ਆਪੋ ਆਪਣੀ ਵਲਗਣ ਹੈ, ਅਤੇ ਮਨੁੱਖ ਆਪਣੀ ਆਪਣੀ ਵਲਗਣ ਤੋਂ ਬਾਹਰ ਸੋਚਣ ਦਾ ਯਤਨ ਹੀ ਨਹੀਂ ਕਰਦਾ। ਇਸ ਨੁਕਤੇ ਨੂੰ ਸਮਝਣਾ ਅੱਜ ਸਿੱਖ ਕੌਮ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਮਹਾਂਪੁਰਖ ਦੇ ਨਾਲ ਜੁੜਨਾ ਸਾਧ ਸੰਗਤ। ਮੈਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਬੜੀ ਜ਼ਿੰਮੇਵਾਰੀ ਨਾਲ ਇਹ ਬਚਨ ਕਹਿ ਰਿਹਾ ਕਿ ਅਸੀਂ ਮਹਾਂਪੁਰਖ ਦੇ ਨਾਲ ਜੁੜਨਾ। ਅਤੇ ਮਹਾਂਪੁਰਖ ਕੌਣ ਹੈ? ਇਹੀ ਤਾਂ ਅਰਦਾਸ ਕੀਤੀ ਗਈ ਅੱਜ ਸੱਚੇ ਸਾਹਿਬ ਦੇ ਚਰਨਾਂ 'ਚ, ਹਰ ਹਰ ਮਹਾਂਪੁਰਖ ਗੁਰਮੇਲੋ, ਮਹਾਰਾਜ ਮੇਰੇ 'ਤੇ ਕਿਰਪਾ ਕਰੋ ਅਤੇ ਮੈਨੂੰ ਮਹਾਂਪੁਰਖ ਗੁਰੂ ਮਿਲਾ ਦਿਓ, ਮੈਂ ਜੁੜ ਜਾਵਾਂ ਉਹਦੇ ਨਾਲ। ਸਤਿਗੁਰੂ ਮਹਾਂਪੁਰਖ ਹੈ ਪਾਰਸ, ਕੀ ਹੋਏਗਾ ਮਿਲਣ ਨਾਲ? ਜੋ ਗਿਆਨ ਵੇਤਾ ਕਹਿੰਦੇ ਨੇ ਪਾਰਸ ਨਾਲ ਮਿਲਣ ਨਾਲ ਹੁੰਦਾ ਹੈ। ਮਹਾਂਪੁਰਖ ਗੁਰੂ ਅਤੇ ਮਹਾਂਪੁਰਖ ਦਾ ਸੰਗ ਕੀ ਕਰੇਗਾ? ਪਾਰਸ ਕਲਾ ਵਰਤਾਏਗਾ, ਸਾਧ ਸੰਗਤ ਜੁੜਨ ਵਾਲਾ ਸ਼ੁੱਧ ਹੋ ਜਾਏਗਾ। ਮਨੂਰ ਪਾਰਸ ਨਾਲ ਜੁੜਿਆ, ਸ਼ੁੱਧ ਹੋ ਗਿਆ, ਸੋਨਾ ਹੋ ਗਿਆ, ਇਹ ਮਨੌਤ ਹੈ। ਇਹ ਅਸੀਂ ਗਾਥਾ ਪਰੰਪਰਾਵਾਦੀ ਸੁਣਦੇ ਤੁਰੇ ਆ ਰਹੇ ਹਾਂ ਮੁੱਢ ਕਦੀਮ ਤੋਂ। ਅਤੇ ਸਾਡੇ ਲਈ ਪਾਰਸ ਕੋਈ ਵੱਟੀ ਨਹੀਂ ਹੈ, ਕੋਈ ਪੱਥਰ ਨਹੀਂ ਹੈ। ਹੋ ਸਕਦਾ ਕਿਸੇ ਨੂੰ ਕੋਈ ਵੱਟੀ ਪੱਥਰ ਵਾਲਾ ਪਾਰਸ ਮਿਲਿਆ ਹੋਵੇ। ਸਿੱਖ ਦੀ ਸੋਚ ਵਿੱਚ ਜਿਹੜਾ ਪਾਰਸ ਹੈ ਉਹ ਮਹਾਂਪੁਰਖ ਹੈ। ਅਤੇ ਮਹਾਂਪੁਰਖ ਕੌਣ ਹੈ? ਸਤਿਗੁਰੂ ਮਹਾਂਪੁਰਖ ਹੈ ਪਾਰਸ। ਜੇ ਕਿਤੇ ਇੰਨੀ ਕੁ ਗੱਲ ਸਮਝ ਵਿੱਚ ਆ ਜਾਏ ਤਾਂ ਸਾਧ ਸੰਗਤ ਪਖੰਡਵਾਦ ਖਤਮ ਹੋ ਜਾਏਗਾ, ਭਰਮ ਖਤਮ ਹੋ ਜਾਏਗਾ, ਦੁਬਧਾ ਖਤਮ ਹੋ ਜਾਏਗਾ। ਸਿਰਫ ਇੰਨੀ ਕੁ ਗੱਲ ਸਮਝ ਵਿੱਚ ਆ ਜਾਏ ਨਾ ਵੀ ਸਤਿਗੁਰੂ ਮਹਾਂਪੁਰਖ ਹੈ, ਜਾਂ ਜਿਹੜੀ ਅੱਜ ਅਰਦਾਸ ਕੀਤੀ ਹੈ, ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰੂ ਨਾਨਕ ਨਾਮ ਸੁੱਖ ਹੋਈ ਰਾਮ, ਮੈਨੂੰ ਮਹਾਂਪੁਰਖ ਸਤਿਗੁਰੂ ਮਿਲਾਓ, ਫਿਰ ਮੇਰੇ ਹਿਰਦੇ ਅੰਦਰ ਨਾਮ ਵਸੇਗਾ। ਜਿੰਨੀ ਦੇਰ ਮਹਾਂਪੁਰਖ ਸਤਿਗੁਰੂ ਨਹੀਂ ਮਿਲਦਾ ਹਿਰਦੇ ਅੰਦਰ ਨਾਮ ਨਹੀਂ ਵਸਣਾ। ਸੋ ਸਤਿਗੁਰੂ ਮਹਾਂਪੁਰਖ ਹੈ ਪਾਰਸ, ਮਹਾਂਪੁਰਖ ਪਾਰਸ ਨਾਲ ਜੋ ਲੱਗਿਆ ਉਹਨੂੰ ਨਤੀਜਾ ਮਿਲ ਗਿਆ। ਜੋ ਲੱਗਿਆ ਸੋ ਫਲ ਪਾਵੈ ਗੋ। ਸਤਿਗੁਰੂ, ਇਸ ਪੰਕਤੀ ਨੂੰ ਫਿਰ ਸੁਣਨਾ, ਸਤਿਗੁਰੂ ਮਹਾਂਪੁਰਖ ਹੈ ਪਾਰਸ, ਜੋ ਲੱਗੈ ਸੋ ਫਲ ਪਾਵੈ। ਜੇ ਚਾਹੁੰਦਾ ਫਲ ਪਾਉਣਾ ਤਾਂ ਫਿਰ ਸਤਿਗੁਰੂ ਮਹਾਂਪੁਰਖ ਨਾਲ ਜੁੜ। ਜਦੋਂ ਸਤਿਗੁਰੂ ਵਿੱਚ ਅਤੇ ਤੇਰੇ ਵਿੱਚ ਕੋਈ ਬੰਦਾ, ਕੋਈ ਸਰੀਰ, ਕੋਈ ਮਨੁੱਖ, ਕੋਈ ਤਸਵੀਰ ਆ ਕੇ ਖੜ੍ਹੀ ਹੋ ਗਈ, ਤੂੰ ਸਤਿਗੁਰੂ ਮਹਾਂਪੁਰਖ ਨਾਲ ਨਹੀਂ ਜੁੜ ਸਕੇਗਾ। ਸਤਿਗੁਰੂ ਮਹਾਂਪੁਰਖ ਨਾਲ ਜੁੜਨ ਵਾਸਤੇ ਸਾਧਨ ਕੀ ਹੈ? ਇਹ ਬਾਣੀ। ਮਹਾਂਪੁਰਖ ਕੀ ਅਤੇ ਇਹ ਬਾਣੀ ਕੀ ਕਰਦੀ ਹੈ? ਨਿੱਜ ਘਰ ਵਾਸਾ ਹੋਏ। ਜਿਉਂ ਜੁੜਿਆ ਅਤੇ ਇਸ ਬਾਣੀ ਨੇ, ਕਿਉਂਕਿ ਇਹ ਮਹਾਂਪੁਰਖ ਦੇ ਬੋਲ ਤੋਂ, ਹਿਰਦੇ ਤੋਂ ਨਿਕਲੀ ਹੈ, ਇਹਦਾ ਸੰਬੰਧ ਮਹਾਂਪੁਰਖ ਦੇ ਹਿਰਦੇ ਨਾਲ ਹੈ। ਅਤੇ ਜਦੋਂ ਤੂੰ ਇਸ ਬਾਣੀ ਨਾਲ ਜੁੜਿਆ, ਸ਼ਬਦ ਨਾਲ ਜੁੜਿਆ, ਤਾਂ ਇਸ ਬਾਣੀ ਨੇ ਤੈਨੂੰ ਮਹਾਂਪੁਰਖ ਦੇ ਹਿਰਦੇ ਤੱਕ ਪਹੁੰਚਾ ਦੇਣਾ, ਤੂੰ ਮਹਾਂਪੁਰਖ ਸਤਿਗੁਰੂ 'ਚ ਲੀਨ ਹੋ ਜਾਏਗਾ। ਕੁਝ ਸ਼ਬਦ ਰਾਖਵੇਂ ਨੇ ਸਾਧ ਸੰਗਤ। ਦੁਨੀਆ ਉੱਤੇ ਰਿਸ਼ਤਿਆਂ ਦਾ ਸਤਿਕਾਰ ਬਹੁਤ ਜ਼ਿਆਦਾ ਕੀਤਾ ਜਾ ਸਕਦਾ ਅਤੇ ਕਰਨਾ ਚਾਹੀਦਾ, ਪਰ ਕੁਝ ਸ਼ਬਦ ਰਿਸ਼ਤਿਆਂ ਦੇ ਰਾਖਵੇਂ ਨੇ ਨਾ। ਹੋ ਸਕਦਾ ਸਹੁਰੇ ਦਾ ਸਤਿਕਾਰ ਸੁਹਾਗਣ ਆਪਣੇ ਕੰਤ ਨਾਲੋਂ ਜ਼ਿਆਦਾ ਕਰਦੀ ਹੋਵੇ। ਜ਼ਰੂਰੀ ਹੈ ਕਿ ਵੱਡੇ ਦਾ ਸਤਿਕਾਰ ਕਰਨਾ, ਉਹ ਜੇਠ ਹੈ, ਉਹ ਸਹੁਰਾ ਹੈ, ਉਹ ਸੱਸ ਹੈ, ਜੋ ਵੀ ਵੱਡਾ ਹੈ ਉਹਦਾ ਅਦਬ ਕਰਨਾ, ਛੋਟੇ ਨਾਲ ਪਿਆਰ ਕਰਨਾ, ਪਰ ਕੁਝ ਰੁਤਬੇ, ਕੁਝ ਸ਼ਬਦ ਰਾਖਵੇਂ ਨੇ ਜਿਨ੍ਹਾਂ ਨੂੰ ਵਰਤਣ ਲੱਗਿਆਂ ਉਹ ਜ਼ਬਾਨੋਂ ਗੁਰੇਜ਼ ਕਰਦੀ ਹੈ ਕਿ ਮੇਰਾ ਕੰਤ ਸਿਰਫ ਇੱਕ ਹੈ, ਆਦਰ ਮੈਂ ਬਹੁਤਾ ਵੀ ਦੇ ਸਕਦੀ ਹਾਂ ਕਿਸੇ ਨੂੰ, ਪਰ ਕੰਤ ਸਿਰਫ ਇੱਕ ਹੈ। ਸਾਡਾ ਕੰਤ ਹੈ ਸਤਿਗੁਰੂ ਮਹਾਂਪੁਰਖ, ਅਤੇ ਜਦੋਂ ਸਾਨੂੰ ਸਤਿਗੁਰੂ ਮਹਾਂਪੁਰਖ ਦੀ ਸਮਝ ਆ ਜਾਏਗੀ ਗੁਰਮੁਖੋ, ਫਿਰ ਅਸੀਂ ਖਸਮ ਛੋੜ ਦੂਜੇ ਲੱਗੇ ਵਾਲੀ ਭਟਕਣਾ ਵਿੱਚ ਕਦੀ ਨਹੀਂ ਪਵਾਂਗੇ। ਸੋ ਮੇਰੇ ਸਾਹਿਬ ਨੇ ਅੱਜ ਰਹਿਮਤ ਕੀਤੀ ਹੈ ਵੀ ਗੁਰੂ ਮਿਲਦਾ ਅਤੇ ਹਿਰਦੇ ਵਿੱਚੋਂ ਪਰਮੇਸ਼ਰ ਪ੍ਰਗਟ ਹੁੰਦਾ ਹੈ। ਗੁਰੂ ਮਿਲਦਾ ਘੱਟ ਦੇ ਅੰਦਰ ਬੈਠਾ ਹੋਇਆ ਪਰਮੇਸ਼ਰ ਦਿਸ ਪੈਂਦਾ, ਕਿਉਂਕਿ ਭੇਦ ਕੋਈ ਨਹੀਂ ਹੈ, ਕੋਈ ਫਰਕ ਨਹੀਂ ਹੈ। ਗੁਰੂ ਦਰਵਾਜ਼ਾ ਹੈ ਅਤੇ ਦਰਵਾਜ਼ੇ ਤੋਂ ਹੀ ਘਰ ਸ਼ੁਰੂ ਹੁੰਦਾ। ਅਸੀਂ ਸੌ ਦਰ ਦੀ ਗੱਲ ਕਰਦੇ ਹਾਂ, ਸੌ ਦਰ ਤੋਂ ਫਿਰ ਸੌ ਘਰ ਪਹੁੰਚੀ ਦਾ, ਅਤੇ ਗੁਰੂ ਨੂੰ ਕੀ ਕਿਹਾ? ਗੁਰੂ ਦੁਆਰਾ। ਦੁਆਰ ਦਾ ਅਰਥ ਹੈ ਦਰਵਾਜ਼ਾ, ਦਰਵਾਜ਼ਾ ਘਰ ਨਾਲ ਹੀ ਜੁੜਿਆ ਹੁੰਦਾ, ਦਰਵਾਜ਼ਾ ਘਰ ਦਾ ਹੀ ਹਿੱਸਾ ਹੈ। ਜੇ ਅਸੀਂ ਦਰਵਾਜ਼ੇ ਵਿੱਚ ਦਾਖਲ ਨਹੀਂ ਹੁੰਦੇ ਤਾਂ ਅਸੀਂ ਘਰ ਵਿੱਚ ਵੀ ਦਾਖਲ ਨਹੀਂ ਹੋ ਸਕਦੇ। ਸੋ ਗੁਰ ਪਰਮੇਸ਼ਰ ਦਾ ਭੇਦ ਨਹੀਂ। ਸਾਧ ਸੰਗਤ, ਅੱਜ ਦਾ ਸ਼ਬਦ ਬੜਾ ਹੀ ਆਨੰਦਮਈ ਹੈ, ਬਾਣੀ ਤਾਂ ਸਾਰੀ ਰਸਦਾਇਕ ਹੈ, ਪਰ ਜਦੋਂ ਥੋੜ੍ਹੀ ਜਿਹੀ ਸੁਰਤ ਟਿਕਾਓਗੇ ਇਹਦੇ ਵਿੱਚੋਂ ਬੜਾ ਹੀ ਅਚਰਜ ਆਨੰਦ ਆਉਣਾ, ਬੜਾ ਵਿਸਮਾਦੀ ਸੁੱਖ ਮਿਲਣਾ ਹੈ। ਬੜੇ ਭੇਦ ਖੋਲ੍ਹੇ ਨੇ ਮਹਾਰਾਜ ਨੇ, ਸੁੱਖ ਕਿਵੇਂ ਮਿਲਦਾ, ਪਰਮੇਸ਼ਰ ਕਿਵੇਂ ਮਿਲਦਾ, ਸੰਪੂਰਨ ਸ਼ਬਦ ਵਿੱਚ ਜੋ ਗੁਰੂ ਰਹਿਮਤ ਕਰ ਰਹੇ ਨੇ। ਬਚਨ ਦੀ ਆਰੰਭਤਾ ਮਹਾਰਾਜ ਜੀ ਨੇ ਮੂਲ ਮੰਤਰ ਦੇ ਸੰਖੇਪ ਰੂਪ ਤੋਂ ਕੀਤੀ ਹੈ ਕਿ ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ ਨਿਰੰਤਰ ਸਾਰੀ ਕਾਇਨਾਤ ਵਿੱਚ, ਘੱਟ ਘੱਟ ਰਵ ਰਿਹਾ ਬਨਵਾਰੀ, ਸਭ ਮੈਂ ਜੋਤ ਜੋਤ ਹੈ ਸੋਏ। ਕਾਰ ਦਾ ਅਰਥ ਹੈ ਕਿ ਉਹ ਕਿਸੇ ਇੱਕ ਖਾਸ ਟਿਕਾਣੇ ਉੱਤੇ ਸਿਰਫ ਨਹੀਂ ਬੱਝਿਆ ਹੋਇਆ ਵੀ ਇਸ ਬਿਲਡਿੰਗ ਵਿੱਚ, ਇਸ ਪਹਾੜੀ 'ਤੇ, ਇਸ ਮੰਦਰ ਵਿੱਚ, ਉੱਤਰ ਵਿੱਚ, ਦੱਖਣ ਵਿੱਚ, ਪੂਰਬ ਵਿੱਚ, ਪੱਛਮ ਵਿੱਚ, ਇੱਕ ਓਅੰਕਾਰ ਲਾ ਕੇ ਮਹਾਰਾਜ ਨੇ ਕਿਹਾ ਨਿਰੰਤਰ ਵਸਿਆ ਹੋਇਆ ਮੇਰਾ ਪਰਮੇਸ਼ਰ। ਅਤੇ ਉਹਨੂੰ ਵੇਖਣ ਵਾਲੀ ਅੱਖ ਨਸੀਬ ਹੁੰਦੀ ਹੈ ਜੇ ਸਾਨੂੰ ਗੁਰੂ ਦਾ ਪ੍ਰਸਾਦ, ਗੁਰੂ ਦੀ ਰਹਿਮਤ ਮਿਲ ਜਾਏ। ਅਤੇ ਕਈ ਵਾਰੀ ਸਾਧ ਸੰਗਤ ਮੈਂ ਵੇਖਦਾ ਕਿ ਮੱਥਾ ਟੇਕਣ ਵਾਲੇ ਹੱਥ ਅੱਡ ਕੇ ਐਂ ਜਾਚਨਾ ਕਰ ਰਹੇ ਹੁੰਦੇ ਜਿਵੇਂ ਇਹਦੇ ਵਿੱਚ ਕੋਈ ਪ੍ਰਸਾਦ ਪੈਣਾ। ਦੋਏ ਕਰ ਜੋੜ ਕਰੋ ਅਰਦਾਸ, ਗੁਰੂ ਦਾ ਪ੍ਰਸਾਦ ਕਿਵੇਂ ਵਰਤ ਰਿਹਾ? ਵਰਤ ਰਿਹਾ ਇਹਨੂੰ ਸੰਭਾਲਣ ਦਾ ਯਤਨ ਕਰ, ਤੈਨੂੰ ਹੱਥ ਅੱਡਣ ਦੀ ਲੋੜ ਨਹੀਂ, ਹਿਰਦੇ ਦੇ ਕਵਾੜ ਖੋਲ੍ਹ, ਗੁਰੂ ਦਾ ਪ੍ਰਸਾਦ ਅੰਦਰ ਵੱਸ ਜਾਏਗਾ। ਗੁਰੂ ਦਾ ਪ੍ਰਸਾਦ ਹੈ ਗੁਰੂ ਦਾ ਗਿਆਨ, ਗੁਰੂ ਦੀ ਸੋਝੀ, ਗੁਰੂ ਦੀ ਦਇਆ ਜਿਹੜੀ ਸ਼ਬਦ ਰਾਹੀਂ ਵਰਤ ਰਹੀ ਹੈ। ਅਤੇ ਜੇ ਗੁਰਪ੍ਰਸਾਦ ਦੀ ਵਿਆਖਿਆ ਜਾਣਨੀ ਚਾਹੁੰਦਾ ਅਤੇ ਫਿਰ ਬਾਣੀ ਨੂੰ ਸੁਰਤ ਦੇ ਅੰਦਰ ਟਿਕਾ, ਇਹ ਗੁਰਪ੍ਰਸਾਦ ਹੈ। ਜਿਨ੍ਹਾਂ ਦੇ ਅੰਦਰ ਬਾਣੀ ਟਿਕੀ ਉਹਨਾਂ ਦੇ ਜੀਵਨ 'ਚ ਪਲਟਾ ਆ ਗਿਆ, ਸਮਝ ਲਿਆ ਗੁਰਪ੍ਰਸਾਦ ਵਰਤ ਗਿਆ। ਗੁਰਪ੍ਰਸਾਦ ਤਾਂ ਮੰਗਦਾ ਪਰ ਸ਼ਬਦ ਨਾਲੋਂ ਸੁਰਤ ਟੁੱਟੀ ਹੋਈ ਹੈ। ਗੁਰਪ੍ਰਸਾਦ ਸਾਰਿਆਂ ਲਈ ਨਿਰੰਤਰ ਵਰਤ ਰਿਹਾ, ਅਸੀਂ ਉਹਦੇ ਪਾਤਰ ਬਣਨ ਦਾ ਯਤਨ ਕਰੀਏ। ਸੋ ਸ਼ਬਦ ਦੀ ਆਰੰਭਤਾ ਮੇਰੇ ਦਾਤਾ ਗਰੀਬ ਨਿਵਾਜ ਪਾਤਸ਼ਾਹ ਜੋ ਸੰਪੂਰਨ ਸ਼ਬਦ ਵਿੱਚ ਰਹਿਮਤ ਕਰ ਰਿਹਾ, ਉਹ ਮਨ ਚਿੱਤ ਇਕਾਗਰ ਕਰਕੇ ਸੁਰਤ ਲਾ ਕੇ ਸਾਹਿਬਾਂ ਦੀ ਦਾਤ ਨੂੰ ਪ੍ਰਾਪਤ ਕਰੀਏ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਸਾਰੀ ਕਾਇਨਾਤ ਸੁੱਖ ਭਾਲਦੀ ਹੈ, ਸਾਰੀ ਦੁਨੀਆ, ਜੀਵ ਜੰਤੂ, ਪਸ਼ੂ ਪਰਿੰਦੇ, ਮਨੁੱਖ ਸਾਰੇ ਸੁੱਖ ਦੇ ਗਾਹਕ ਨੇ। ਪਸ਼ੂ ਨੂੰ ਭੁੱਖ ਲੱਗਦੀ ਹੈ, ਪਸ਼ੂ ਨੂੰ ਪਿਆਸ ਲੱਗਦੀ ਹੈ, ਧੁੱਪ ਲੱਗਦੀ ਹੈ, ਭੱਜ ਕੇ ਸ਼ਾਮ ਵੱਲ ਜਾਂਦਾ। ਇਨਸਾਨ ਵੀ ਆਪਣੀ ਲੋੜ ਦੇ ਅਨੁਸਾਰ ਸੁੱਖ ਲੋਚਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁੱਖ ਕਾਹਦੇ ਵਿੱਚ ਹੈ? ਜਿਹਨੂੰ ਘਰ ਨਹੀਂ ਮਿਲਿਆ ਉਹ ਸੋਚਦਾ ਸ਼ਾਇਦ ਘਰ ਮਿਲ ਜਾਏ ਤਾਂ ਸੁਖੀ ਹੋ ਜਾਵਾਂਗਾ, ਜਿਹਨੂੰ ਧਨ ਨਹੀਂ ਮਿਲਿਆ ਉਹ ਸੋਚਦਾ ਸ਼ਾਇਦ ਧਨ ਮਿਲ ਜਾਏ ਤਾਂ ਸੁਖੀ ਹੋ ਜਾਵਾਂਗਾ, ਮੈਂ ਗਰੀਬ ਹਾਂ ਤਾਂ ਦੁਖੀ ਹਾਂ। ਜਿਹਨੂੰ ਸੋਭਾ ਸ਼ੋਹਰਤ ਨਹੀਂ ਮਿਲੀ, ਤਨ ਦੇ ਵਸਤਰ ਨਹੀਂ ਮਿਲੇ, ਜ਼ਿੰਦਗੀ ਦੀਆਂ ਲੋੜਾਂ ਨਹੀਂ ਪੂਰੀਆਂ ਹੋਈਆਂ, ਉਹ ਸਮਝਦਾ ਸ਼ਾਇਦ ਮੈਂ ਤਾਂ ਦੁਖੀ ਹਾਂ, ਮੈਨੂੰ ਇਸ ਦਾਤ ਤੋਂ ਰੱਬ ਨੇ ਵਾਂਝਿਆਂ ਰੱਖਿਆ, ਅਤੇ ਜੇ ਇਹ ਵਸਤ ਮਿਲ ਜਾਏ ਸ਼ਾਇਦ ਮੈਂ ਸੁਖੀ ਹੋ ਜਾਂਦਾ। ਪਰ ਤੁਸੀਂ ਹੈਰਾਨ ਹੋਵੋਗੇ ਜਦੋਂ ਸੰਸਾਰ ਵਿੱਚ ਉਹ ਬੰਦੇ ਵੀ ਵੇਖੋਗੇ ਜਿਨ੍ਹਾਂ ਨੂੰ ਸਾਰਾ ਕੁਝ ਹੀ ਮਿਲਿਆ, ਮਾਇਕੀ ਪਦਾਰਥ ਵੀ ਮਿਲੇ ਨੇ, ਸ਼ੋਭਾ ਵੀ ਮਿਲੀ ਹੈ, ਸੰਤਾਨ ਵੀ ਮਿਲੀ ਹੈ, ਹਰ ਵਸਤ ਪਰਮੇਸ਼ਰ ਨੇ ਦਿੱਤੀ ਹੈ। ਪਰ ਜਦੋਂ ਤੁਸੀਂ ਨੇੜੇ ਹੋ ਕੇ ਜ਼ਿੰਦਗੀ 'ਚ ਝਾਤ ਮਾਰਦੇ ਹੋ ਤਾਂ ਇਹ ਗੱਲ ਸਾਬਤ ਹੁੰਦੀ ਹੈ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਕਿਉਂ, ਕੀ ਕਾਰਨ ਹੈ ਦੁੱਖ ਦਾ ਸਾਧ? ਜੇ ਸਾਧ ਸੰਗਤ ਧਨ, ਮਹਿਲ, ਸ਼ੋਭਾ, ਸ਼ੋਹਰਤ, ਖਜ਼ਾਨੇ, ਤਾਕਤ ਪਾਉਣ ਨਾਲ ਸੁੱਖ ਮਿਲਦਾ ਤਾਂ ਮੇਰੇ ਦਾਤਾ ਜੀ ਇਹ ਕਿਉਂ ਕਹਿੰਦੇ ਵੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ? ਪੜ੍ਹਦੇ ਹੋ ਨਾ ਬਚਨ ਤੁਸੀਂ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਅਤੇ ਫਿਰ ਗੁਰੂ ਸਾਹਿਬ ਨੂੰ ਪੁੱਛੀਏ, ਮਹਾਰਾਜ ਜੀ ਜੇ ਸ਼ਹਿਨਸ਼ਾਹ ਵੀ ਦੁਖੀ ਹੈ, ਫੌਜਾਂ ਉਹਦੇ ਕੋਲ, ਹੁਕਮ ਉਹਦਾ ਚੱਲਦਾ, ਖਜ਼ਾਨਿਆਂ ਦਾ ਮਾਲਕ ਉਹ ਹੈ, ਜੋ ਜ਼ਬਾਨੋਂ ਕਹੇ ਬੰਦਾ ਉਹ ਸਾਰੀ ਸੰਸਾਰ ਕਰਨ ਲੱਗ ਪੈਂਦਾ, ਸਾਰਾ ਦੇਸ਼ ਕਰਨ ਲੱਗ ਪੈਂਦਾ, ਅਤੇ ਮਹਾਰਾਜ ਜੀ ਸੁੱਖ ਕਿਵੇਂ ਹੈ? ਅਤੇ ਮੇਰੇ ਸਾਹਿਬ ਦਾ ਜਵਾਬ ਬੜਾ ਸੋਹਣਾ ਨਾ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਭੇਦ ਖੋਲ੍ਹ ਦਿੱਤਾ ਕਿ ਦੁਨੀਆਂ ਦੇ ਲੋਕੋ, ਨਾਮ ਬਿਨਾ ਸੁੱਖ ਨਾ ਹੈ। ਸੰਸਾਰ ਦੇ ਲੋਕੋ, ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਕਿੱਥੋਂ ਸੁੱਖ ਮਿਲੇਗਾ? ਇੱਕ ਬੜੀ ਪਿਆਰੀ ਜੀ ਵਿਥਿਆ ਤੁਸੀਂ ਸੁਣਦੇ ਹੋ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਦਾ ਹਵਾਲਾ ਦੇ ਕੇ ਸਾਨੂੰ ਮੱਤ ਦਿੱਤੀ, ਇਸੇ ਪੰਕਤੀ ਨੂੰ ਸਮਝਾ ਦਿੱਤਾ, ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਰਾਜੇ ਦਾ ਪੁੱਤਰ ਹੈ, ਮਹਿਲਾਂ ਵਿੱਚ ਰਹਿੰਦਾ ਹੈ, ਪਦਾਰਥਾਂ ਦੀ ਕਮੀ ਨਹੀਂ। ਮਾਤਾ ਜੀ ਫੋਨ ਬੰਦ ਕਰ ਦਿਓ, ਹੱਥ ਜੋੜ ਕੇ ਬੇਨਤੀ ਕਰੋ, ਮਾਤਾ ਗੁਰੂ ਦੀ ਹਜ਼ੂਰੀ 'ਚ ਬੈਠਣ ਦੀ ਆਪਾਂ ਜਾ ਸਿੱਖੀਏ। ਰਾਜੇ ਦਾ ਪੁੱਤਰ ਮਹਿਲਾਂ ਵਿੱਚ ਬੈਠਾ ਹੈ, ਨੌਕਰ ਚਾਕਰ ਨੇ, ਸਾਰਾ ਕੁਝ ਪ੍ਰਾਪਤ ਹੁੰਦਾ, ਪਰ ਇੱਕ ਦਿਨ ਏਡੀ ਡਾਢੀ ਚੀਜ਼ ਉੱਠੀ ਕਿ ਵਿਲਕ ਵਿਲਕ ਕੇ ਮਾਂ ਕੋਲੋਂ ਪੁੱਛਦਾ, ਮਾਂ ਇਹ ਕਿਸ ਤਰ੍ਹਾਂ ਦਾ ਸਾਨੂੰ ਰਾਜ ਭਾਗ ਮਿਲਿਆ ਹੋਇਆ ਹੈ? ਸਾਡੇ ਤੋਂ ਤਾਂ ਦੁਖੀ ਦੁਨੀਆਂ ਉੱਤੇ ਕੋਈ ਨਹੀਂ ਹੈ। ਧਰੂ ਹੱਸਦਾ ਘਰ ਆਇਆ, ਹੱਸਦਾ, ਚੰਗਾ ਭਲਾ ਹੈ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਚੰਗੇ ਕੱਪੜੇ ਮਿਲਦੇ ਨੇ, ਚੰਗਾ ਭੋਜਨ ਮਿਲਦਾ, ਚੰਗਾ ਵਿਸ਼ਰਾਮ ਮਿਲਦਾ, ਕਰ ਪਿਆਰ ਪਿਓ, ਕਰ ਪਿਆਰ ਪਿਓ, ਪਿਓ ਨੇ ਪਿਆਰ ਵੀ ਕੀਤਾ, ਗੋਦੀ 'ਚ ਵੀ ਬਿਠਾਇਆ, ਹੋਰ ਕੀ ਚਾਹੀਦਾ ਸੀ, ਅਤੇ ਪਿਓ ਵੀ ਰਾਜਾ। ਕਰ ਪਿਆਰ ਪਿਓ, ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ। ਵੱਡੀ ਸੱਟ ਕਦੋਂ ਵੱਜੀ? ਜਦੋਂ ਧੂ ਕੇ ਘਸੀੜ ਕੇ ਬਾਹੋਂ ਫੜ ਕੇ ਉਹ ਮਾਰਿਆ ਵਗਾਹ ਕੇ ਪਰੇ। ਮਨ ਵਿੱਚ ਰੋਸ ਮਤਰਈ ਕੀਤਾ, ਕ੍ਰੋਧ ਵਿੱਚ ਆ ਗਈ ਮਤਰਈ ਮਾਂ। ਅਤੇ ਜਿਹੜਾ ਹੱਸਦਾ ਖੇਡਦਾ ਆਇਆ ਸੀ ਨਾ ਰਾਜ ਮਹਿਲਾਂ ਵਿੱਚ, ਰਾਜੇ ਪਿਓ ਦੀ ਗੋਦ ਵਿੱਚ, ਉਹ ਹੌਕੇ ਲੈ ਕੇ ਲੈਣ ਲੱਗ ਪਿਆ, ਹਟਕੋਰੇ ਲੈ ਲੈ ਰੋਣ ਲੱਗ ਪਿਆ, ਉਹਦਾ ਸਾਹ ਨਾ ਮੁੜੇ। ਫਿਰ ਭਾਈ ਸਾਹਿਬ ਜੀ ਨੇ ਸ਼ਬਦ ਬੜਾ ਖੂਬਸੂਰਤ ਵਰਤਿਆ, ਭਾਸ਼ਾ ਵਿਗਿਆਨੀ ਇਸ ਸ਼ਬਦ ਦੀ ਸੋਝੀ ਰੱਖਦੇ, ਜਿਨ੍ਹਾਂ ਨੂੰ ਥੋੜ੍ਹੀ ਜਿਹੀ ਸਮਝ ਹੈ ਭਾਸ਼ਾ ਦੀ, ਡੱਡੋ ਲਿੱਕਾ ਬਹੁਤ ਕੀਮਤੀ ਸ਼ਬਦ ਹੈ, ਅੰਦਰ ਦੀ ਉਸ ਅਵਸਥਾ ਨੂੰ ਬਿਆਨ ਕਰਨ ਲਈ ਬਹੁਤ ਸੁੰਦਰ ਅਤੇ ਢੁਕਵਾਂ ਸ਼ਬਦ ਹੈ। ਹੌਕਿਆਂ ਵਿੱਚ, ਹਟਕੋਰਿਆਂ ਵਿੱਚ ਇਹ ਡੱਡੋ ਲਿੱਕਾ ਅਵਸਥਾ ਉਦੋਂ ਬਣਦੀ ਹੈ ਜਦੋਂ ਚੋਟ ਦਿਲ 'ਤੇ ਵੱਜੀ ਹੋਵੇ। ਕਈ ਵਾਰੀ ਠੇਡਾ ਵੱਜਦਾ, ਬੱਚੇ ਦੇ ਖੂਨ ਵਗਦਾ ਅਤੇ ਉਹ ਰੋਂਦਾ ਨਹੀਂ ਹੈ, ਜਦੋਂ ਮਾਂ ਕੋਲ ਆਉਂਦਾ ਫਿਰ ਹੌਕੇ ਲੈਂਦਾ। ਇਹਦਾ ਮਤਲਬ ਚੋਟ ਦੁੱਖ ਨਹੀਂ ਦੇ ਰਹੀ, ਚੋਟ ਦਾ ਦੁੱਖ ਭੁੱਲ ਗਿਆ, ਮਾਂ ਦੇ ਨਾਲ ਨਿਹੋਰਾ, ਹਾਏ ਮੇਰੇ ਸੱਟ ਲੱਗ ਗਈ, ਉਹਦੇ ਵਿੱਚ ਫਿਰ ਹੌਕੇ ਉੱਠਦੇ ਆ। ਡੱਡੋ ਲਿੱਕਾ ਮਾਂ ਪੁੱਛਿਆ, ਹੌਕੇ ਲੈਂਦਾ ਹੋਇਆ, ਚੋਟ ਦਿਲ 'ਤੇ ਵੱਜੀ ਸੀ, ਮਾਂ ਨੂੰ ਪੁੱਛਦਾ ਵੀ ਤੂੰ ਰਾਜੇ ਦੀ ਰਾਣੀ ਹੈ, ਮਹਿਲਾਂ 'ਚ ਰਹਿੰਦੇ ਹਾਂ, ਮੇਰਾ ਪਿਓ ਰਾਜਾ ਹੈ ਕਿ ਜਾਂ ਨੌਕਰਾਣੀ ਹੈ ਇੱਥੇ? ਡੱਡੋ ਲਿੱਕਾ ਮਾਂ ਪੁੱਛਿਆ, ਰਾਣੀ ਹੈ ਕਿ ਸਰੀਤਾ? ਅਤੇ ਕਿਆ ਜਵਾਬ ਦਿੱਤਾ? ਕਹਿੰਦੇ ਰਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਰਾਣੀ ਤਾਂ ਮੈਂ ਜ਼ਰੂਰ ਬਣ ਗਈ ਹਾਂ, ਰਾਜੇ ਦੇ ਘਰ ਮੈਂ ਰਹਿੰਦੀ ਹਾਂ, ਮਹਿਲ ਮੈਨੂੰ ਮਿਲੇ ਨੇ, ਖਾਮਦ ਮੇਰਾ ਪਤੀ ਮੇਰਾ ਰਾਜਾ ਹੈ, ਪਰ ਮੈਂ ਕਮਾਈ ਇੰਨੀ ਨਹੀਂ ਸੀ ਕੀਤੀ ਕਿ ਸੁੱਖ ਪਾ ਸਕਦੀ। ਪਦਾਰਥ ਮਿਲ ਜਾਣੇ ਹੋਰ ਚੀਜ਼ ਹੈ, ਸੁੱਖ ਮਿਲਣਾ ਹੋਰ ਚੀਜ਼ ਹੈ ਸਾਸਨ। ਅਸੀਂ ਬਹੁਤ ਵਾਰੀ ਵੇਖਦੇ ਹਾਂ ਕਿ ਪਦਾਰਥ ਨਹੀਂ ਮਿਲੇ ਪਰ ਬੰਦਾ ਵਿਕਾਸ ਵਿੱਚ ਹੈ, ਆਰੇ ਸਿਰ ਦੇ ਉੱਤੇ ਨੇ, ਖੋਪਰੀਆਂ ਚਾ ਉੱਤਰ ਰਹੀਆਂ ਨੇ, ਜਿਸਮ ਕੱਟਿਆ ਜਾ ਰਿਹਾ, ਪਰ ਪੁੱਛਣ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਜਵਾਬ ਇਹੀ ਸੁਣਨ ਨੂੰ ਮਿਲਦਾ ਸੀ, ਨਾਨਕ ਭਗਤਾਂ ਸਦਾ ਵਿਕਾਸ। ਸੁਣਿਆ ਦੁੱਖ ਪਾਪ ਕਾ ਨਾਸ਼। ਰਾਣੀਆਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਅਤੇ ਕਹਿੰਦਾ ਵੀ ਮਾਂ ਫਿਰ ਮੈਨੂੰ ਤਰੀਕਾ ਦੱਸ ਵੀ ਮੈਂ ਕਿਵੇਂ, ਮੈਨੂੰ ਕੋਈ ਠੇਸ ਨਾ ਪਹੁੰਚਾਵੇ, ਮੈਨੂੰ ਕਦੀ ਦੁੱਖ ਨਾ ਆਵੇ ਜਿਹੜਾ ਅੱਜ ਆਇਆ। ਕਿਸ ਉੱਦਮ 'ਤੇ ਰਾਜ ਮਿਲੈ, ਸ਼ਤਰੂ 'ਤੇ ਸਭ ਹੋਮਨ ਮੀਤਾ। ਅਤੇ ਧੰਨ ਉਹ ਮਾਂ ਜਿਹਨੇ ਚੰਗੀ ਯੋਗ ਪ੍ਰੇਰਨਾ ਦਿੱਤੀ, ਨਹੀਂ ਤਾਂ ਰਾਜ ਲੈਣ ਦੇ ਸਾਧਨ ਬੜੇ ਆ ਬੰਦੇ ਦੇ ਕੋਲ, ਕਈ ਹੀਲੇ ਵਰਤੇ ਜਾ ਸਕਦੇ ਆ। ਪੁੱਤਰ ਨੇ ਪੁੱਛਿਆ ਵੀ ਹੁਣ ਭੋਲਾ ਸੀ ਵੀ ਸ਼ਾਇਦ ਰਾਜ ਵਿੱਚ ਸੁੱਖ ਹੈ, ਕਿਵੇਂ ਰਾਜ ਮਿਲੇ, ਵਿਰੋਧੀ ਖਤਮ ਹੋ ਜਾਣ, ਕੋਈ ਮੇਰਾ ਵਿਰੋਧੀ ਨਾ ਰਹੇ। ਅਤੇ ਮਾਂ ਸੁਚੱਗ ਮਾਂ ਨੇ, ਸੁਚੇਤ ਮਾਂ ਨੇ ਉਸ ਤੂਤ ਦੀ ਲਗਰ ਵਰਗੀ ਕੋਮਲ ਭਾਵਨਾ ਨੂੰ ਸਹੀ ਪਾਸੇ ਨੂੰ ਮੋੜ ਦਿੱਤਾ। ਬੱਚੇ ਦੇ ਜਜ਼ਬਾਤਾਂ ਨੂੰ ਸਮਝਣਾ, ਜਜ਼ਬਾਤਾਂ ਦੀ ਤਰਜਮਾਨੀ ਕਰਨੀ, ਜਜ਼ਬਾਤਾਂ ਨੂੰ ਸਹੀ ਦਿਸ਼ਾ ਦੇਣੀ, ਇਹ ਨਿਪੁੰਨ ਮਾਂ ਪਿਓ ਦਾ ਕੰਮ ਹੈ। ਸਾਧ ਸੰਗਤ, ਕਈ ਵਾਰੀ ਅਸੀਂ ਬੱਚੇ ਦੀ ਭਾਵੁਕਤਾ ਨੂੰ ਨਹੀਂ ਸਮਝਦੇ ਅਤੇ ਅਸੀਂ ਉਹਦੇ ਨਾਲ ਪੇਸ਼ ਇਸ ਢੰਗ ਨਾਲ ਆਉਂਦੇ ਹਾਂ ਕਿ ਉਹਦੇ ਅੰਦਰ ਦੇ ਜਜ਼ਬਾਤ ਮਰ ਜਾਂਦੇ ਨੇ ਅਤੇ ਬੱਚਾ ਕਠੋਰ ਹੋ ਜਾਂਦਾ। ਸਿਆਣੀ ਸੂਝਵਾਨ ਮਾਂ ਨੇ ਉਸ ਮੌਕੇ ਨੂੰ ਸਮਝਿਆ, ਉਹਦੀ ਨਜ਼ਾਕਤ ਨੂੰ ਸਮਝਿਆ, ਉਸ ਕੋਮਲਤਾ ਨੂੰ, ਜਿਵੇਂ ਲੋਹੇ ਦੇ ਤਾਪ, ਅੱਗ ਦੇ ਤਾਪ ਨਾਲ ਲੋਹਾ ਨਰਮ ਹੋਇਆ ਹੁੰਦਾ ਅਤੇ ਮੋੜਨ ਵਾਲਾ ਕਾਰੀਗਰ ਸਿਆਣਪ ਨਾਲ ਮੋੜ ਕੇ ਔਜ਼ਾਰ ਬਣਾ ਦਿੰਦਾ, ਇਵੇਂ ਭਾਵੁਕਤਾ ਵਿੱਚ ਡੁੱਬੇ ਪੁੱਤ ਦੀ ਇਸ ਭਾਵਨਾ ਨੂੰ ਮਾਂ ਨੇ ਸਮਝਿਆ ਅਤੇ ਇੱਕਦਮ ਸੁੰਦਰ ਮੋੜ ਦਿੰਦਿਆਂ ਕਿਹਾ, ਪੁੱਤਰ ਜੇ ਸੁੱਖ ਚਾਹੁੰਦਾ ਹੈ ਨਾ ਤਾਂ ਫਿਰ ਸੁੱਖ ਦਾ ਸਾਧਨ ਰਾਜ ਨਹੀਂ ਹੈ। ਕਿਸ ਉੱਦਮ 'ਤੇ ਰਾਜ ਮਿਲਿਆ, ਸ਼ਤਰੂ 'ਤੇ ਸਭ ਹੋਵਨ ਮੀਤਾ। ਅਤੇ ਮਾਂ ਨੇ ਕਿਹਾ ਸੀ, ਪਰਮੇਸ਼ੁਰ ਆਰਾਧੀ ਹੈ, ਜਿੱਦੂ ਹੋਵੇ ਪਤਤ ਉਪਨੀਤਾ। ਜੇ ਜੀਵਨ ਪਵਿੱਤਰ ਕਰਨਾ, ਜੇ ਦੁੱਖਾਂ ਤੋਂ ਬਚਣਾ, ਜੇ ਪਰਮ ਸੁੱਖ ਚਾਹੁੰਦਾ ਤਾਂ ਫਿਰ ਵਾਹਿਗੁਰੂ ਜੀ ਦੀ ਬੰਦਗੀ ਜਿਹੜੀ ਹੈ ਨਾ, ਵਾਹਿਗੁਰੂ ਜੀ ਦੇ ਗੁਣ, ਬੰਦਗੀ ਦਾ ਕੀ ਅਰਥ ਹੈ, ਜਿਹੜਾ ਨਾਮ ਅਸੀਂ ਲੈਂਦੇ ਹਾਂ ਉਸ ਨਾਮ 'ਚ ਪਰਮੇਸ਼ੁਰ ਦੇ ਗੁਣ ਨੇ। ਜੇ ਤੁਸੀਂ ਰਾਮ ਕਹਿੰਦੇ ਹੋ ਇਹ ਵੀ ਗੁਣ ਹੈ ਵੀ ਰਮਿਆ ਹੋਇਆ, ਜੇ ਗੋਪਾਲ ਕਹਿੰਦੇ ਹੋ ਇਹ ਵੀ ਗੁਣ ਹੈ ਕਿ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ, ਜੇ ਗੋਬਿੰਦ ਕਹਿੰਦੇ ਹੋ ਇਹ ਕੋਈ ਅੱਖਰ ਨਹੀਂ ਵਾਹਿਗੁਰੂ ਦਾ ਗੁਣ ਹੈ, ਸ੍ਰਿਸ਼ਟੀ ਦਾ ਸਹਾਰਾ ਹੈ, ਜੇ ਵਾਹਿਗੁਰੂ ਕਹਿੰਦੇ ਹਾਂ ਤਾਂ ਇਹਦੇ ਅੰਦਰ ਵਿਸਮਾਦ ਹੈ, ਉਹਦੀ ਅਚਰਜਤਾ ਦਾ, ਉਹਦੀ ਵਡਿਆਈ ਦਾ, ਜਿਹਨੂੰ ਸਾਹਿਬ ਨੇ ਕਿਹਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਵਾਹ ਐਸਾ ਵਿਸਮਾਦ ਹੈ ਕਿ ਜਪਦਿਆਂ ਸਾਡੀ ਸੁਰਤ ਕਿਸੇ ਆਨੰਦ ਵਿੱਚ ਲੀਨ ਹੋ ਜਾਂਦੀ ਹੈ। ਸਿਮਰਨ ਦਾ ਅਭਿਆਸ ਵਾਹਿਗੁਰੂ ਦੇ ਗੁਣਾਂ ਨੂੰ ਅੰਦਰ ਧਾਰਨਾ, ਸਿਰਫ ਕਿਸੇ ਅੱਖਰ ਦਾ ਰਟਣ ਨਹੀਂ। ਸਾਧ ਸੰਗਤ, ਜੇ ਗੁਣ ਅੰਦਰ ਨਹੀਂ ਧਾਰੇ ਗਏ ਤਾਂ ਫਿਰ ਮੈਂ ਸਰਹੰਦ ਦੀ ਧਰਤੀ ਤੋਂ ਆਇਆ, ਉੱਥੇ ਸਾਨੂੰ ਇਤਿਹਾਸ ਦਾ ਪਾਤਰ ਦਿਸਦਾ, ਹੱਥ ਵਿੱਚ ਮਾਲਾ ਫੜ ਕੇ, ਤਸਵੀ ਫੜ ਕੇ ਫੇਰਦਾ, ਮੂੰਹ ਤੋਂ ਉਹ ਬੁੜਬੁੜ ਵੀ ਕਰਦਾ, ਰੱਬ ਦਾ ਨਾਂ ਵੀ ਲੈਂਦਾ, ਗਿਆਨ ਦਾ ਗ੍ਰੰਥ ਵੀ ਕੋਲ ਹੈ, ਪਰ ਜਦੋਂ ਉਹ ਬੋਲਦਾ ਹੈ ਕੁਫਰ ਬੋਲਦਾ ਹੈ। ਜਿਹੜਾ ਕਹਿੰਦਾ ਇਹ ਲਾਲਾਂ ਨੂੰ ਜਿਉਂਦਿਆਂ ਨੀਹਾਂ 'ਚ ਚਿਣਦੇ ਹੋ, ਬੋਲ ਰਿਹਾ ਖੁਦਾ ਖੁਦਾ, ਬੋਲ ਰਿਹਾ ਰੱਬ ਰੱਬ, ਪਰ ਬਿਰਤੀ ਦੇ ਅੰਦਰ ਕਿੰਨੀ ਕਾਲਖ ਹੈ। ਇਸ ਵਾਸਤੇ ਸਿਰਫ ਜ਼ਬਾਨ ਤੋਂ ਅੱਖਰ ਰਟਣ ਨੂੰ ਨਾਮ ਦਾ ਅਭਿਆਸ ਨਹੀਂ ਕਹਿੰਦੇ। ਜਿਹੜੇ ਬੋਲ ਬੋਲ ਰਹੇ ਹਾਂ ਉਹਦੇ ਗੁਣਾਂ ਨੂੰ ਅੰਦਰ ਵਸਾ, ਅਤੇ ਜਿਉਂ ਜਿਉਂ ਰੱਬੀ ਗੁਣ ਅੰਦਰ ਵਸਣਗੇ ਤਿਉਂ ਤਿਉਂ ਤੇਰਾ ਜੀਵਨ ਸੁਖੀ ਹੋਏਗਾ। ਇਹ ਭੇਦ ਹੈ ਸਾਧ ਸੰਗਤ, ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਇਹਨੇ ਦੁੱਖ ਕੱਟਣੇ ਆ, ਰੱਬੀ ਗੁਣਾਂ ਨੇ ਦੁੱਖ ਕੱਟਣੇ ਨੇ। ਅੰਦਰ ਦੁੱਖ ਹੈ ਮੈਂ ਭਾਉ ਵਿੱਚ ਗ੍ਰਸਿਆ ਹੋਇਆਂ, ਅੰਦਰ ਦੁੱਖ ਹੈ ਮੈਂ ਵੈਰ ਵਿੱਚ ਗ੍ਰਸਿਆ ਹੋਇਆਂ, ਅਤੇ ਜਦੋਂ ਨਿਰਭਉ ਨੂੰ ਜਪਿਆ, ਜਦੋਂ ਨਿਰਵੈਰ ਨੂੰ ਜਪਿਆ, ਤੇਰਾ ਦੁੱਖ ਤਾਂ ਆਪੇ ਖਤਮ ਹੋ ਗਿਆ। ਜੈਸਾ ਸੇਵੈ ਤੈਸਾ ਹੋਵੇ, ਜਦੋਂ ਦਿਆਲੂ ਨੂੰ ਸਿਮਰੇਗਾ ਤੇਰੇ ਅੰਦਰ ਵੀ ਦਿਆਲਤਾ ਆਏਗੀ, ਜਦੋਂ ਮਿਹਰਬਾਨ ਸਾਹਿਬ ਮਿਹਰਬਾਨ ਸਿਮਰੇਗਾ ਤੇਰੇ ਅੰਦਰ ਵੀ ਦਿਆਲਤਾ ਮਿਹਰਬਾਨੀ, ਤੇਰੇ ਅੰਦਰ ਵੀ ਹਲੀਮੀ ਅਤੇ ਨਿਮਰਤਾ ਦਇਆ ਆਏਗੀ। ਸ਼ੁਭ ਗੁਣਾਂ ਦਾ ਵਾਸਾ ਅੰਦਰ ਹੋਵੇ, ਅਸਲ 'ਚ ਕਲੇਸ਼ ਹੀ ਅੰਦਰ ਸਾਡੇ ਔਗੁਣਾਂ ਦਾ। ਸਾਧ ਸੰਗਤ, ਸਾਨੂੰ ਸਮਝ ਹੀ ਨਹੀਂ ਆਈ, ਆਪਣੀਆਂ ਬੁਰਿਆਈਆਂ ਦਾ ਹੀ ਕਲੇਸ਼ ਸਹੇੜ ਕੇ ਬੈਠੇ ਹਾਂ। ਕਿਸੇ ਲਈ ਨਫ਼ਰਤ ਹੈ, ਕਿਸੇ ਲਈ ਈਰਖਾ ਹੈ, ਅਤੇ ਕਿਸੇ ਦਾ ਕੁਝ ਨਹੀਂ ਵਿਗਾੜ ਰਹੇ, ਆਪਣੇ ਅੰਦਰ ਨੂੰ ਅੱਗ ਲਾਈ ਹੋਈ ਹੈ। ਮਨ ਤ੍ਰਿਸ਼ਨਾ 'ਚ ਗੋਤੇ ਖਾ ਰਿਹਾ, ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ, ਜਿਉਂ ਜਿਉਂ ਅੰਦਰ ਰੱਬੀ ਗੁਣ ਟਿਕਾਏਗਾ, ਦੁੱਖ ਮਿਟੈ ਹਮਾਰਾ, ਤੇਰੇ ਜੀਵਨ 'ਚੋਂ ਦੁੱਖ ਮਿਟਣਗੇ। ਇਹ ਸਿੱਖਿਆ ਮਾਂ ਨੇ ਪੁੱਤਰ ਨੂੰ ਦਿੱਤੀ, ਧਰੂ ਨੂੰ, ਅਤੇ ਦੁਨੀਆ ਉੱਤੇ ਮਾਂ ਵੀ ਅਮਰ ਹੋ ਗਈ ਅਤੇ ਪੁੱਤ ਵੀ ਅਮਰ ਹੋ ਗਿਆ ਸੱਸ। ਅੱਜ ਇਸ ਅਸਥਾਨ 'ਤੇ ਬੈਠ ਕੇ ਅਸੀਂ ਉਹਨਾਂ ਦੀਆਂ ਗਾਥਾ ਗਾ ਰਹੇ। ਜਿਸ ਦਿਨ ਅਸੀਂ ਇਹ ਮਾਤਾ ਆਪਣੇ ਬੱਚਿਆਂ ਨੂੰ ਦੇ ਕੇ ਪਾਲਾਂਗੇ ਨਾ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੈ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਅਸੀਸਾਂ ਸਾਨੂੰ ਵੀ ਨਾਲ ਮਾਣ ਦੁਆਣਗੀਆਂ, ਸਾਡੀ ਸੰਤਾਨ ਵੀ ਸੁਖੀ ਹੋ ਜਾਏਗੀ ਸੱਸ। ਇਵੇਂ ਦੁੱਖ ਮਿਟਦੇ ਹਨ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ।
ਸਤਿਗੁਰ ਪੁਰਖ ਮਿਲਾਵੋ ਮਹਾਰਾਜ, ਮੈਨੂੰ ਸਤਿਗੁਰ ਪੁਰਖ ਮਿਲਾਵੋ। ਮੈਂ ਕਿਹਨੂੰ ਮਿਲਣਾ ਚਾਹੁੰਦਾ? ਇੱਕੋ ਹੀ ਪੁਰਖ, ਮਹਾਂਪੁਰਖ। ਮੈਨੂੰ ਉਸ ਪੁਰਖ ਨਾਲ ਮਿਲਾਓ। ਸੱਚੇ ਸਾਹਿਬ ਜੀ, ਅਸੀਂ ਸਾਰੀਆਂ ਤ੍ਰੀਮਤਾ ਹਾਂ, ਹੋਂ ਸਹਿ ਕੇਰੀ ਦਾਸੀਆਂ, ਅਸੀਂ ਖਸਮ ਦੀਆਂ ਟਹਿਲਣਾ ਹਾਂ, ਅਤੇ ਜਿਹੜਾ ਪੁਰਖ ਹੈ ਮੈਂ ਉਹਦੇ ਨਾਲ ਮਿਲਣਾ ਚਾਹੁੰਦਾ, ਮਹਾਂਪੁਰਖ। ਜਦੋਂ ਮੈਨੂੰ ਤੁਸੀਂ ਸਾਹਿਬ ਜੀ ਤੁੱਠ ਕੇ ਸਤਿਗੁਰ ਪੁਰਖ ਨਾਲ ਮਿਲਾਓਗੇ, ਅਤੇ ਫਿਰ ਗੁਰ ਮਿਲਿਆ, ਜਦੋਂ ਬਿੰਦੇ ਸਾਹਿਤ ਉਚਾਰਨ ਕਰਦੇ ਹਾਂ, ਅਰਥ ਸਪਸ਼ਟ ਹੋ ਜਾਂਦੇ ਆ। ਗੁਰੂ ਨੂੰ ਮਿਲਣ ਦੇ ਸਦਕਾ ਤੇਰਾ ਜੀਵਨ ਸੁਖੀ ਹੋਵੇਗਾ।
ਹਰ ਗੁਣ ਗਾਵੋ ਮੀਤ ਹਮਾਰੇ।
ਮਿੱਤਰਾ ਗਾ, ਮੈਨੂੰ ਰੱਬੀ ਗੁਣ ਗਾ ਕੇ ਸੁਣਾ। ਮਿੱਤਰ ਕੌਣ? ਜਿਹੜੇ ਮੈਨੂੰ ਗੁਣ ਸੁਣਾਉਣ, ਕੋਈ ਕਰ ਗੱਲ ਸੁਣਾਵੇ ਹਰ ਨਾਮ ਦੀ। ਮਿੱਤਰ ਕੌਣ ਹੁੰਦੇ ਆ? ਕਿਹਨਾਂ ਨੂੰ ਮਿੱਤਰ ਕਿਹਾ? ਜਿਹੜੇ ਮੈਨੂੰ ਰੱਬ ਦੇ ਹਰ ਗੁਣ ਗਾਵੋ ਮੀਤ ਹਮਾਰੇ, ਜਿਨ੍ਹਾਂ ਦੀ ਰਸਨਾ ਤੋਂ ਮੈਂ ਵਾਹਿਗੁਰੂ ਜੀ ਦੇ ਗੁਣ ਸੁਣਾ, ਉਹ ਮੇਰੇ ਮਿੱਤਰ ਨੇ। ਓਏ ਸਾਜਨ, ਓਏ ਮੀਤ ਪਿਆਰੇ, ਕੌਣ ਨੇ ਮਿੱਤਰ? ਸਾਧ ਸੰਗਤ, ਜੋ ਹਮਕੋ ਹਰ ਨਾਮ ਚਿਤਾਰੇ। ਇਸ ਲਈ ਜੇ ਤੁਸੀਂ ਮੇਰੇ ਮਿੱਤਰ ਹੋ, ਅਤੇ ਇਸ ਲਈ ਮਿੱਤਰ ਹੋ ਕਿ ਤੁਸੀਂ ਮੈਨੂੰ ਰੱਬੀ ਗੁਣ ਸੁਣਾਵੋ।
ਹਰ ਹਰ ਨਾਮ ਰੱਖੋ ਉਰ ਧਾਰੇ,
ਹਿਰਦੇ ਦੇ ਅੰਦਰ ਵਾਹਿਗੁਰੂ ਨਾਮ ਧਾਰਨ ਕਰੋ।
ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ।
ਹਰ ਹਰ ਜਿਹੜੇ ਬਚਨ ਨੇ ਨਾ, ਉਹ ਅੰਮ੍ਰਿਤ ਨੇ, ਮ੍ਰਿਤਿਯੂ ਤੋਂ ਮੁਕਤ ਕਰਨ ਵਾਲੇ ਹੈ। ਅਤੇ ਜਦੋਂ ਮੈਨੂੰ ਇਹ ਗੁਣ ਬਚਨ ਸੁਣਨ ਨੂੰ ਮਿਲਦੇ ਆ, ਮੈਂ ਗੁਰੂ ਦੀ ਰਸਨਾ ਤੋਂ, ਗੁਰੂ ਦੀ ਕਿਰਪਾ ਨਾਲ ਹਰ ਹਰ ਬਚਨ ਸੁਣਦਾ, ਅਤੇ ਗੁਰੂ ਦੇ ਮਿਲਦਿਆਂ ਸਾਰ ਮੇਰੇ ਹਿਰਦੇ ਅੰਦਰੋਂ ਹੀ ਰੱਬ ਪ੍ਰਗਟ ਹੋ ਜਾਂਦਾ, ਹਿਰਦੇ ਅੰਦਰੋਂ ਹੀ। ਯਾਦ ਰੱਖਣਾ, ਜਿਹੜਾ ਸਾਨੂੰ ਨਜ਼ਰੀ ਨਹੀਂ ਆ ਰਿਹਾ, ਉਹਨੂੰ ਵੇਖਣ ਵਾਸਤੇ ਗੁਰੂ ਦੇ ਬਚਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਜਦੋਂ ਅਸੀਂ ਗੁਰੂ ਦੇ ਬਚਨ ਸਮਝਣ ਲੱਗ ਪਏ, ਤਾਂ ਸਾਨੂੰ ਬਾਹਰ ਨਹੀਂ ਜਾਣ ਦੀ ਲੋੜ, ਬਾਹਰ ਢੂੰਡਣ 'ਤੇ ਛੂਟ ਪਏ। ਗੁਰ ਘਰ ਹੀ ਮਾਹੇ ਦਿਖਾਇਆ ਥਾ, ਗੁਰੂ ਨੇ ਕੀ ਕੀਤਾ? ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਮੈਨੂੰ ਅੰਦਰੋਂ ਦਿਖਾ ਦਿੱਤਾ। ਗੁਰ ਮਿਲਿਆ ਪ੍ਰਗਟ ਹੋਈ ਰਾਮ, ਗੁਰੂ ਨੂੰ ਮਿਲਦਿਆਂ ਸਾਰ ਅੰਦਰ ਜਿਹੜਾ ਛੁਪਿਆ ਬੈਠਾ ਸੀ, ਜਿਹੜਾ ਮੈਨੂੰ ਨਜ਼ਰੀ ਨਹੀਂ ਸੀ ਆਉਂਦਾ, ਮੇਰੇ ਗੁਰੂ ਨੇ ਰਹਿਮਤ ਕਰਕੇ ਅੱਖਾਂ ਖੋਲ੍ਹੀਆਂ। ਗਿਆਨ ਅੰਜਨ ਕੀ ਕੀਤਾ ਗੁਰੂ ਨੇ ਜੀ? ਗਿਆਨ ਅੰਜਨ, ਜੇ ਤੁਸੀਂ ਵੀ ਬੋਲੋਗੇ ਨਾ, ਵਾਸੀਆਂ ਨਹੀਂ ਆਉਣਗੀਆਂ ਤੁਹਾਨੂੰ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਅਸਲ 'ਚ ਹਨੇਰੇ ਕਰਕੇ ਅੰਦਰ ਪਈ ਵਸਤ ਨਹੀਂ ਸੀ ਦਿਸ ਰਹੀ, ਅਤੇ ਜਦੋਂ ਗੁਰੂ ਨੇ ਅੰਦਰ ਗਿਆਨ ਦੀਆਂ ਸਲਾਈਆਂ ਪਾਈਆਂ, ਮੇਰੇ ਅਗਿਆਨਤਾ ਦਾ ਹਨੇਰਾ ਮਿਟ ਗਿਆ, ਮੈਨੂੰ ਦਿਸਣ ਲੱਗ ਪਿਆ। ਗੁਰ ਮਿਲਿਆ ਪ੍ਰਗਟ ਹੋਈ ਰਾਮ, ਗੁਰੂ ਨੇ ਇਹੀ ਦਇਆ ਕੀਤੀ ਸਾਡੀ ਭਟਕਣਾ। ਕੋਈ ਕਿਸੇ ਨਦੀ ਵੱਲ ਨੂੰ ਜਾ ਰਿਹਾ, ਕੋਈ ਕਿਸੇ ਰੁੱਖ ਦੀ ਪੂਜਾ ਲਈ ਜਾ ਰਿਹਾ, ਕੋਈ ਸੱਪ ਨੂੰ ਪੂਜ ਰਿਹਾ, ਕੋਈ ਠੂਹੇ ਨੂੰ ਪੂਜ ਰਿਹਾ, ਕੋਈ ਬੁੱਤ ਨੂੰ ਪੂਜ ਰਿਹਾ, ਕੋਈ ਮੜੀ ਨੂੰ ਪੂਜ ਰਿਹਾ। ਗੁਰੂ ਕਾ ਸਿੱਖ ਕੀ ਕਰਦਾ? ਉਹ ਆਪਣੇ ਅੰਦਰ ਮੰਦਰ ਬਣਾਉਂਦਾ। ਤੁਸੀਂ ਦੂਰੋਂ ਚੱਲ ਕੇ ਕੋਈ ਸਰੀਰ ਕਰਕੇ ਆਇਆ, ਕੋਈ ਸੁਰਤ ਕਰਕੇ ਹਰਿਮੰਦਰ ਸਾਹਿਬ ਜੁੜਿਆ, ਅਤੇ ਹਰਿਮੰਦਰ ਸਾਹਿਬ ਨੇ ਸਾਨੂੰ ਕੀ ਦਿਖਾਇਆ? ਵੀ ਸੱਜਣਾ, ਆ ਤੇਰੇ ਅੰਦਰ ਤੈਨੂੰ ਹਰਿਮੰਦਰ ਦਿਖਾਵਾਂ। ਹਰਿਮੰਦਰ ਇਹੋ ਸਰੀਰ ਹੈ। ਗੁਰੂ ਦਾ ਸਾਰਾ ਮਾਰਗ ਕੀ ਹੈ? ਆਪਣੇ ਅੰਦਰ ਦੀ ਯਾਤਰਾ। ਅਤੇ ਗੁਰੂ ਸਾਨੂੰ ਦਿਖਾਏਗਾ ਮਨ ਮੰਦਰ, ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਨਾ ਕੋਈ ਬਾਹਰ ਤੀਰਥ 'ਤੇ ਜਾਣ ਦੀ ਲੋੜ। ਹਾਂ, ਗੁਰੂ ਕੋਲਾ ਤੁਸੀਂ ਭਾਵੇਂ ਕੌਮ ਦੇ ਤਖਤਾਂ 'ਤੇ ਜਾਂਦੇ ਹੋ, ਕੌਮ ਦੇ ਕੇਂਦਰੀ ਸਥਾਨਾਂ 'ਤੇ ਜਾਂਦੇ ਹੋ, ਜਿੱਥੇ ਵੀ ਗੁਰੂ ਬਿਰਾਜਮਾਨ ਹੈ, ਅਤੇ ਗੁਰੂ ਤੁਹਾਡੀ ਯਾਤਰਾ ਸ਼ੁਰੂ ਕਰਦਾ ਸਾਧ ਸੰਗਤ। ਇਹ ਨਾ ਸੋਚਣਾ ਵੀ ਮੈਂ ਹਜ਼ੂਰ ਸਾਹਿਬ ਗਿਆ ਮੇਰੀ ਯਾਤਰਾ ਪੂਰੀ ਹੋ ਗਈ, ਮੈਂ ਹਰਿਮੰਦਰ ਸਾਹਿਬ ਆਇਆ ਮੇਰੀ ਯਾਤਰਾ ਪੂਰੀ ਹੋ ਗਈ। ਨਹੀਂ ਗੁਰੂ ਕੇ ਸਿੱਖੋ, ਸਤਿਗੁਰੂ ਕੋਲ ਆਵਾਂਗੇ ਤਾਂ ਯਾਤਰਾ ਪੂਰੀ ਨਹੀਂ, ਯਾਤਰਾ ਸ਼ੁਰੂ ਹੋਈ ਹੈ। ਕਿਉਂਕਿ ਗੁਰੂ ਕੋਲ ਸਰੀਰ ਕਰਕੇ ਆਏ ਹਾਂ, ਹੁਣ ਇੱਥੋਂ ਸੁਰਤ ਨੇ ਸ਼ਬਦ ਨਾਲ ਅਸਵਾਰ ਹੋ ਕੇ ਨਾ, ਸ਼ਬਦ 'ਤੇ ਤੁਸੀਂ ਗੱਡੀ 'ਤੇ ਅਸਵਾਰ ਹੋ ਕੇ ਇੱਥੋਂ ਤੱਕ ਪਹੁੰਚੇ ਹੋ, ਆਪੋ ਆਪਣੇ ਵਹੀਕਲ 'ਤੇ ਸਵਾਰ ਹੋ ਕੇ ਇੱਥੋਂ ਤੱਕ ਪਹੁੰਚੇ ਹੋ, ਇੱਥੇ ਸ਼ਬਦ 'ਤੇ ਸਵਾਰ ਹੋ ਕੇ ਸੁਰਤ ਨੇ ਯਾਤਰਾ ਕਰਨੀ ਹੈ ਅਤੇ ਸੁਰਤ ਮੇਰੇ ਗੁਰੂ ਨੇ ਅੰਦਰ ਟਿਕਾ ਦੇਣੀ ਹੈ। ਸਤਿਗੁਰੂ ਨੂੰ ਮਿਲਦਿਆਂ ਸਾਰ ਕਹਿੰਦੇ ਅੰਦਰ ਪ੍ਰਗਟ ਹੋ ਗਿਆ, ਜਦੋਂ ਅੰਮ੍ਰਿਤ ਬਚਨ ਸੁਣਾਏ ਨਾ ਸੁਣੇ ਅਤੇ ਗੁਰ ਮਿਲਿਆ ਪ੍ਰਗਟ ਹੋਈ ਰਾਮ। ਆਹ ਬਹੁਤ ਕੀਮਤੀ ਬਚਨ ਜੇ ਲੋਕ ਪੁੱਛਦੇ ਜੀ ਰੱਬ ਕਿੱਥੋਂ ਮਿਲੇਗਾ, ਵੱਖਰੇ ਵੱਖਰੇ ਸ਼ਹਿਰਾਂ 'ਚ ਵੱਖਰੇ ਵੱਖਰੇ ਅੱਡੇ ਬਣੇ ਹੋਏ ਆ ਰੱਬ ਦਿਖਾਉਣ ਵਾਲੇ, ਸਾਡੇ ਕੋਲ ਆਓ ਅਸੀਂ ਅੱਖਾਂ ਮਿਟਾਵਾਂਗੇ ਅਤੇ ਰੱਬ ਦਿਖਾ ਦਿਆਂਗੇ, ਸਾਡੇ ਕੋਲ ਆਓ ਅਸੀਂ ਸਿਰ 'ਤੇ ਹੱਥ ਰੱਖਾਂਗੇ ਅਤੇ ਰੱਬ ਦਿਖਾ ਦਿਆਂਗੇ, ਕਿਸੇ ਪਾਸੇ ਕਿਸੇ ਸ਼ਹਿਰ ਨੂੰ ਜਾਣ ਦੀ ਲੋੜ ਨਹੀਂ। ਮੇਰਾ ਗੁਰੂ ਕਹਿੰਦਾ ਅੰਦਰ ਝਾਤੀ ਮਾਰ ਕੇ ਵੇਖ ਤੈਨੂੰ ਰੱਬ ਦਿਖਾ ਦਿਆਂਗੇ, ਬਾਹਰ ਢੂੰਡਣ 'ਤੇ ਛੂਟ ਪਰੇ, ਬਾਹਰ ਭਟਕਣ ਤੋਂ ਮੇਰੇ ਗੁਰੂ ਨੇ ਬਚਾ ਲਿਆ। ਅਤੇ ਮੇਰੇ ਗੁਰੂ ਨੇ ਕਿੱਥੇ ਦਿਖਾਇਆ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਗੁਰੂ ਨੇ ਅੰਦਰ ਦਿਖਾ ਦਿੱਤਿਆ। ਗੁਰੂ ਨੇ ਮੈਨੂੰ ਦੱਸਿਆ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਮੈਨੂੰ ਗੁਰੂ ਨੇ ਸੋਝੀ ਦਿੱਤੀ ਵੀ ਤੇਰੇ ਅੰਦਰ ਪਰਮੇਸ਼ਰ ਬੈਠਾ, ਖਜ਼ਾਨੇ ਤੇਰੇ ਅੰਦਰ ਨੇ। ਮੈਨੂੰ ਗੁਰੂ ਨੇ ਦੱਸਿਆ ਤੂੰ ਬਾਹਰ ਕਿੱਥੇ ਝੋਲੀ ਅੱਡ ਕੇ ਮੰਗਣ ਜਾਂਦਾ, ਸਾਰਾ ਕੁਝ ਤਾਂ ਤੇਰੇ ਅੰਦਰ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਪਰ ਕਾਰਨ ਕੀ ਹੈ, ਸਾਨੂੰ ਆਪਣੇ ਅੰਦਰ ਉਤਰਨਾ ਔਖਾ ਲੱਗਦਾ, ਕਿਸੇ ਨਾ ਕਿਸੇ ਪਖੰਡੀ ਦੇ ਡੇਰੇ ਵੱਲ ਨੂੰ ਮੂੰਹ ਕਰਨਾ ਸੌਖਾ ਲੱਗਦਾ। ਅੰਤਰ ਤੇਰਾ ਨਿਧਾਨ ਹੈ ਮਨ ਮੇਰਿਆ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਮਨ ਕਿੱਥੋਂ ਲੱਭੇਗਾ, ਇਸ ਮਨ ਨੂੰ ਕਿਹਾ ਮਨ ਹਰਜੀ ਤੇਰੇ ਨਾਲ ਹੈ ਨਾਲ, ਕਿੱਥੇ ਰਹਿੰਦਾ ਰੱਬ ਜੀ, ਬੜੇ ਮਿਲਦੇ ਨੇ ਉਹ ਪੁੱਛਣ ਲੱਗ ਪੈਂਦੇ ਨੇ ਭਾਈ ਸਾਹਿਬ ਜੀ ਕਿਵੇਂ ਪਾਈਏ, ਗੁਰੂ ਨੂੰ ਪੁੱਛ ਨਾ, ਤੂੰ ਗਲਤ ਜਗ੍ਹਾ 'ਤੇ ਪੁੱਛ ਰਿਹਾ। ਗੁਰੂ ਤੈਨੂੰ ਕਹਿ ਰਿਹਾ ਮਨ ਹਰਜੀ ਤੇਰੇ ਨਾਲ ਹੈ, ਅਤੇ ਮੈਂ ਕਿਵੇਂ ਮਿਲਾਂ। ਸਾਹਿਬ ਕਹਿੰਦੇ ਗੁਰਮਤੀ ਰੰਗ ਮਾਣ, ਗੁਰ ਮਿਲਿਆ ਪ੍ਰਗਟ ਹੋਈ ਰਾਮ, ਗੁਰੂ ਨੂੰ ਤਾਂ ਅਜੇ ਤੱਕ ਮਿਲਿਆ ਹੀ ਨਹੀਂ, ਤੂੰ ਹੋਰ ਹੀ ਕਿਸੇ ਨੂੰ ਜਪਦਾ ਰਿਹਾ ਰੱਟਦਾ ਰਿਹਾ। ਆਹ ਤੈਨੂੰ ਮੈਂ ਜਾਚ ਦੱਸਾਂ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰ ਕੀ ਟੇਕ ਗੁਰ ਕੀ ਟੇਕ। ਆ ਬਚਨ ਚੇਤੇ ਰੱਖਣਾ, ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੈ ਦਾਤ, ਜਾਂ ਕੀ ਕੋਈ ਨਾ ਮਿਟੈ ਦਾਤ, ਗੁਰ ਪਰਮੇਸ਼ਰ ਇੱਕੋ ਜਾਣ, ਗੁਰ ਪਰਮੇਸ਼ਰ ਏਕੋ ਜਾਣ, ਜੋ ਦਿਸ ਭਾਵੈ ਸੋ ਪਰਵਾਣ, ਜੋ ਤਿਸ ਭਾਵੈ ਸੋ ਪਰਵਾਨ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਵਾਲੇ ਪਾਸੇ ਰੁੱਖ ਕਰ ਤੈਨੂੰ ਰੱਬ ਦਿਸ ਪੈਣਾ ਆ ਬੈਠਾ ਹਾਜ਼ਰ ਨਾਜ਼ਰ ਪ੍ਰਤੱਖ ਰੱਬ ਇਸ ਵਾਸਤੇ ਸੱਜਣਾ ਤੂੰ ਗਲਤ ਪਾਸੇ ਪੁੱਛਣ ਜਾ ਰਿਹਾ ਜੀ ਮੈਨੂੰ ਰੱਬ ਜੀ ਦੇ ਦਰਸ਼ਨ ਕਰਾ ਦਿਉ ਕੋਈ ਮੇਰੇ ਸਿਰ 'ਤੇ ਹੱਥ ਰੱਖ ਕੇ ਮੇਰੇ ਖੋਲ੍ਹਦੇ ਅੱਖਾਂ ਅਤੇ ਮੈਨੂੰ ਰੱਬ ਜੀ ਦੇ ਦਰਸ਼ਨ ਹੋ ਜਾਣ ਨਾ ਤੂੰ ਇੱਧਰ ਉੱਧਰ ਭਟਕ ਤੂੰ ਤੇਰੇ ਹਿਰਦੇ 'ਚੋਂ ਇੱਕੋ ਹੀ ਗੱਲ ਨਿਕਲੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾਂ ਮੈਂ ਨਾ ਹੀ ਹੋਰ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੇ ਜੀਓ ਛੋਟੋ ਵੇਸ ਭੇਸ ਚ ਤਰਾਈ ਦੁਬਦਾ ਇਹ ਫਲ ਨਾਹੇ ਜੀਓ ਤੂੰ ਦੁਬਦਾ 'ਚ ਪਿਆ ਹੋਇਆ ਇਸ ਵਾਸਤੇ ਤੈਨੂੰ ਬਖਸ਼ਿਸ਼ ਨਹੀਂ ਮਿਲ ਰਹੀ ਛੱਡ ਦੇ ਅਡੰਬਰ ਛੱਡ ਦੇ ਦਿਖਾਵਾ ਆਪਣੇ ਗੁਰੂ ਵਾਲੇ ਪਾਸੇ ਰੁੱਖ ਕਰਕੇ ਜੂਣ ਦੀ ਜਾਤ ਸਿੱਖ ਗੁਰ ਮਿਲਿਆ ਪ੍ਰਗਟ ਹੋਈ ਰਾਮ ਦੁਨੀਆਂ ਦੇ ਲੋਕੋ ਜੇ ਰੱਬ ਪਾਉਣਾ ਹੈ ਤਾਂ ਆਹ ਮੇਰੇ ਗੁਰੂ ਦੇ ਸ਼ੀਸ਼ੇ ਵਿੱਚੋਂ ਵੇਖਣ ਦਾ ਯਤਨ ਕਰੋ ਜਦੋਂ ਇਸ ਸ਼ੀਸ਼ੇ 'ਚੋਂ ਵੇਖੋਗੇ ਰੱਬ ਅੰਦਰ ਦਿਸੇਗਾ ਕਾਹੇ ਰੇ ਬੰਨ ਖੋਜਣ ਜਾਈ ਕਿੱਥੇ ਜਾ ਰਿਹਾ ਬਾਹਰ ਜਾਂਦੇ ਨੂੰ ਗੁਰੂ ਆਵਾਜ਼ ਮਾਰਦਾ ਵਾਪਸ ਆ ਜਾ ਬਾਹਰ ਢੂੰਡਣ 'ਤੇ ਛੂਟ ਭਰੇ ਵਾਪਸ ਆ ਕਿੱਧਰ ਤੁਰਿਆ ਜਾ ਰਿਹਾ ਤੂੰ ਆਪਣੇ ਅੰਦਰ ਟਿਕ ਤੈਨੂੰ ਰੱਬ ਦਿਸੇਗਾ ਕਾਹੇ ਰੇ ਬੰਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਕਿੱਥੇ ਰਹਿੰਦਾ ਜੀ ਉਹ ਤੋ ਹੀ ਇਕੱਲੇ ਇਕੱਲੇ ਨੂੰ ਕਿਹਾ ਸਾਰਿਆਂ ਨੂੰ ਜਿੰਨੇ ਤੁਸੀਂ ਬੈਠੇ ਹੋ ਫਰੀਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ ਤੋ ਹੀ ਸੰਗ ਸਮਾਈ ਕਿੱਦਾਂ ਸਮਾਇਆ ਜੀ ਕਿੱਦਾਂ ਸਾਨੂੰ ਤਾਂ ਦਿਸਦਾ ਨਹੀਂ ਮਹਾਰਾਜ ਕਹਿੰਦੇ ਪੋਹਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮੈਂ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਅਤੇ ਦੁਨੀਆਂ ਦੇ ਲੋਕੋ ਖੋਜਣ ਵਾਸਤੇ ਬਾਹਰ ਨਾ ਭਟਕਿਓ ਘੱਟ ਹੀ ਖੋਜੋ ਭਾਈ
ਵਾਹਿਗੁਰੂ
ਤੈਨੂੰ ਘੱਟ ਦੀ ਯਾਤਰਾ ਗੁਰੂ ਦੇ ਸ਼ਬਦ ਨੇ ਕਰਾਉਣੀ ਹੈ ਛੱਡ ਦੇ ਤਸਵੀਰਾਂ ਅਤੇ ਸਰੀਰਾਂ ਨੂੰ ਗੁਰੂ ਦੇ ਸ਼ਬਦ ਨਾਲ ਸੁਰਤ ਜੋੜ ਤੈਨੂੰ ਘੱਟ ਵਿੱਚ ਬੈਠਾ ਗੁਰ ਮਿਲਿਆ ਪ੍ਰਗਟ ਹੋਈ ਰਾਮ ਕੌਣ ਕਹਿੰਦਾ ਰੱਬ ਨਹੀਂ ਲੱਭਦਾ ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਵੇਖੀ ਹਾਜ਼ਰ ਨਾਜ਼ਰ ਲੱਭੇਗਾ ਅਤੇ ਤੂੰ ਦੁਹਾਈ ਦੇ ਦੇ ਕੇ ਕਹੇਗਾ ਕਿ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਪਰ ਤੇਰਾ ਰੁੱਖ ਗੁਰੂ ਗੋਬਿੰਦ ਸਿੰਘ ਵੱਲ ਹੋਵੇ ਫਿਰ ਦਿਸੇਗਾ ਤੈਨੂੰ ਗੁਰੂ ਮਿਲਣ ਦੇ ਨਾਲ ਪ੍ਰਗਟ ਦਿਸਦਾ ਹੈ
ਮਧਸੂਦਨ ਹਰ ਮਾਧੋ ਪ੍ਰਾਨਾ
ਅੰਦਰ ਦੇ ਵਿਕਾਰਾਂ ਦੇ ਰਾਕਸ਼ ਨੂੰ ਮਾਰਨ ਵਾਲਾ ਸਾਰੀ ਸ੍ਰਿਸ਼ਟੀ ਦਾ ਮਾਇਆ ਦਾ ਸੁਆਮੀ ਉਹ ਮੇਰੇ ਪ੍ਰਾਣਾਂ ਦਾ ਆਧਾਰ ਮੇਰੇ ਸਾਹ ਹੀ ਜੇ ਕਿਸੇ ਨੂੰ ਕੋਈ ਪੁੱਛੇ ਵੀ ਭਾਈ ਰੱਬ ਕਿੱਦਾਂ ਮਿਲਦਾ ਕਿੱਥੇ ਰਹਿੰਦਾ ਹੈ ਉਹ ਸੱਜਣਾ ਤੇਰੀ ਜ਼ਿੰਦਗੀ 'ਤੇ ਰੱਬ ਹੈ ਜੇ ਉਹਨੇ ਜੋਤ ਰੱਖੀ ਹੈ ਤਾਂ ਤੂੰ ਜਿਉਂਦਾ ਤੇਰਾ ਸਰੀਰ ਤਾਂ ਬਾਅਦ ਵਿੱਚ ਵੀ ਇੱਥੇ ਸੀ ਕਿੱਥੇ ਗਈ ਤੇਰੀ ਜ਼ਿੰਦਗੀ ਤੇਰੀ ਹੋਂਦ ਹੀ ਤਾਂ ਰੱਬ ਹੈ ਤੂੰ ਆਪਣੀ ਹੋਂਦ ਵਿੱਚੋਂ ਵਾਹਿਗੁਰੂ ਨੂੰ ਵੇਖਣ ਦਾ ਯਤਨ ਕਰ ਪਰ ਆਪਣੀ ਹੋਂਦ 'ਚ ਤਾਂ ਹੰਕਾਰ ਚੁੱਕੀ ਫਿਰਦਾ ਰੱਬ ਕਿੱਥੋਂ ਦਿਸੇਗਾ ਉਹ ਮੇਰੇ ਪ੍ਰਾਣ ਹੈ ਉਹ ਮੇਰੇ ਸਵਾਸ ਹੈ
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ
ਉਹ ਕੋਈ ਰੁੱਖਾ ਵਿਸ਼ਾ ਨਹੀਂ ਹੈ ਉਹ ਅੰਮ੍ਰਿਤ ਰਸ ਹੈ ਮੇਰੇ ਹਿਰਦੇ ਨੂੰ ਮੇਰੇ ਅੰਤਸ਼ਕਰਨ ਨੂੰ ਉਹ ਬੜਾ ਰਸਦਾਈ ਲੱਗਦਾ ਹੈ
ਹਰ ਹਰ ਦਇਆ ਕਰੋ ਗੁਰ ਮੇਲੋ
ਦਇਆ ਕਰੋ ਦਇਆ ਮੇਰੇ 'ਤੇ ਰਹਿਮਤ ਕਰੋ ਮੈਂ ਗੁਰਦੁਆਰੇ ਪਹੁੰਚ ਜਾਵਾਂ ਗੁਰਦੁਆਰੇ ਦਾ ਮਤਲਬ ਕੀ ਹੈ ਸਿਰਫ ਬਿਲਡਿੰਗ ਨਾ ਸਮਝਿਓ ਸਾਧ ਸੰਗਤ ਬਿਲਡਿੰਗਾਂ ਅਸੀਂ ਈਰਖਾ ਨਾਲ ਵੀ ਬਣਾਈਆਂ ਹੋਈਆਂ ਗੁਰਦੁਆਰੇ ਦਾ ਮਤਲਬ ਹੈ ਜਿੱਥੋਂ ਸੋਝੀ ਆ ਜਾਏ ਅਕਲ ਦੇ ਕਵਾੜ ਖੁੱਲ੍ਹ ਜਾਣ ਸਾਡੇ ਗੁਰਦੁਆਰਾ ਹੋਏ ਸੋਝੀ ਪਾਈ ਸੀ ਅਤੇ ਸੋਝੀ ਕਿੱਥੋਂ ਮਿਲਦੀ ਹੈ ਸ਼ਬਦ ਤੋਂ ਕਈ ਵਾਰੀ ਅਸੀਂ ਭੁਲੇਖੇ ਦੇ ਨਾਲ ਬਿਲਡਿੰਗ ਨੂੰ ਵੇਖ ਕੇ ਵਾਪਸ ਮੁੜ ਆਉਂਦੇ ਹਾਂ ਮੇਰੇ ਦਾਤਾ ਜੀ ਮੇਰੇ ਉੱਤੇ ਦਇਆ ਕਰੋ ਅਤੇ ਮੈਂ ਗੁਰੂ ਵੇਖ ਸਕਾਂ, ਗੁਰੂ ਨੂੰ ਮਿਲ ਸਕਾਂ।
ਪੁਰਖ ਨਿਰੰਜਨ ਸੋਏ ਰਾਮ,
ਉਹੀ ਪੁਰਖ ਹੈ ਮਾਇਆ ਤੋਂ ਨਿਰਲੇਪ ਪੁਰਖ ਹੀ ਉਹ ਹੈ। ਅਸੀਂ ਗਲਤੀ ਇਹ ਕੀਤੀ ਵੀ ਪੁਰਖ ਹੋਰ ਮਿਥ ਲਏ। ਇਸ ਜੱਗ ਮੈਂ ਪੁਰਖ, ਸਾਰੇ ਕਹਿਓ ਇਸ ਜੱਗ ਮੈਂ ਪੁਰਖ, ਏਕ ਹੈ ਏਕ, ਜਿਹਨਾਂ ਨੂੰ ਬਾਣੀ ਆਉਂਦੀ ਹੈ ਨਾ ਬੋਲਿਓ, ਇਸ ਜੱਗ ਮੈਂ ਪੁਰਖ ਏਕ ਹੈ, ਇਸ ਜੱਗ ਮੈਂ ਪੁਰਖ। ਸਤਿਗੁਰੂ ਮਹਾਂਪੁਰਖ ਹੈ ਪਾਰਸ, ਜੋ ਲੱਗੈ ਸੋ ਫਲ ਪਾਵੈ ਗੋ। ਪੁਰਖ ਇੱਕੋ ਹੀ ਹੈ ਸਾਧ ਸੰਗਤ, ਅਤੇ ਅਸੀਂ ਸਾਰੀਆਂ ਤ੍ਰੀਮਤਾਂ ਨੇ ਉਹਦੀਆਂ ਸੁਹਾਗਣਾਂ ਬਣਨਾ। ਅਤੇ ਮੇਰੇ ਦਾਤਾ ਜੀ ਪੁਰਖ ਨਿਰੰਜਨ ਸੋਈ, ਉਹ ਮੈਨੂੰ ਮਿਲਾ ਦੇਵੋ।
ਹਰ ਹਰ ਨਾਮ ਸਦਾ ਸੁਖ ਦਾਤਾ,
ਨਾਮ ਸੁਖ ਦੇਣ ਵਾਲਾ ਹੈ। ਮਾਫ਼ ਕਰਿਓ, ਜਿੱਥੇ ਦੀਵਾ ਜਗਾਉਣ ਵਾਸਤੇ ਤੁਰ ਪਏ ਨਾ, ਜਿੱਥੇ ਵੀਰਵਾਰ ਗਏ ਮੰਗਲਵਾਰ ਗਏ, ਉੱਥੋਂ ਤਾਂ ਠੋਕਰਾਂ ਤਾਂ ਠੇਡੇ ਹੀ ਹੈ। ਉੱਥੇ ਤਾਂ ਪਰਮੇਸ਼ਰ 'ਤੇ ਭੁੱਲਿਆਂ ਵਿਆਪਣ ਸੱਭੇ, ਕਿੱਥੋਂ ਸੁੱਖ ਮਿਲਣਾ। ਹਰ ਹਰ ਨਾਮ ਸਦਾ ਸੁੱਖ ਦਾਤਾ, ਹਰ ਕੋ ਨਾਮ ਸਦਾ ਸੁੱਖਦਾਈ। ਬਚਨ ਪੜ੍ਹਦੇ ਹੋ ਨਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗੈ, ਇੱਥੋਂ ਹੀ ਦੁੱਖ ਸ਼ੁਰੂ ਹੋਏ ਸੀ। ਆਪਣੀ ਸੁਰਤ ਟਿਕਾ, ਰੱਬੀ ਗੁਣਾਂ ਦੇ ਨਾਲ ਜੋੜ, ਸੁੱਖ ਨਸੀਬ ਹੋਣਗੇ।
ਹਰ ਕੈ ਰੰਗ ਮੇਰਾ ਮਨ ਰਾਤਾ,
ਆਹ ਮੇਰੇ 'ਤੇ ਦਇਆ ਮਹਾਰਾਜ ਜੀ ਨੇ ਕੀਤੀ, ਕਹਿੰਦੇ ਮਨ ਫਿਰ ਰੰਗਿਆ ਗਿਆ, ਰੰਗ ਚੜ੍ਹ ਗਿਆ, ਇਹਨੂੰ ਪਾਹ ਚੜ੍ਹ ਗਈ ਪ੍ਰਾਣ ਪਤ ਦਾਤੇ ਦੀ।
ਹਰ ਹਰ ਮਹਾਂਪੁਰਖ ਗੁਰ ਮਿਲੋ,
ਅਸੀਂ ਸਾਰਿਆਂ ਨੇ ਅਰਦਾਸ ਕਰਨੀ ਵੀ ਸਾਨੂੰ ਮਹਾਂਪੁਰਖ ਦਾ ਸੰਗ ਮਿਲ ਜਾਏ। ਹਰ ਹਰ ਮਹਾਂਪੁਰਖ ਗੁਰ ਮਿਲੋ, ਮੈਨੂੰ ਗੁਰੂ ਮਹਾਂਪੁਰਖ ਮਿਲਾ ਦਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਪੁਰਖ, ਮਹਾਂ ਦਾ ਅਰਥ ਹੈ ਵੱਡੇ, ਸਾਰਿਆਂ ਤੋਂ ਵੱਡਾ। ਇੱਕ ਹੁੰਦਾ ਰਾਜਾ ਸਿਕਦਾਰ ਚੌਧਰੀ, ਇੱਕ ਹੁੰਦਾ ਮਹਾਰਾਜਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ, ਰਾਜਨ ਕੇ ਮਹਾਰਾਜਾ। ਪਰ ਭੁਲੇਖਾ ਕਿੱਥੇ ਪਿਆ ਵੀ ਅਸੀਂ ਸਰੀਰਾਂ ਦੇ ਵਾਸਤੇ ਉਹ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ ਜਿਹੜੇ ਗੁਰੂ ਵਾਸਤੇ ਵਰਤਣੇ ਸੀ। ਤੁਸੀਂ ਮੇਰੇ ਸਿਰ 'ਤੇ ਹੱਥ ਰੱਖੋ ਮੇਰੇ ਪਰਮੇਸ਼ਰ, ਮੈਂ ਇੱਕੋ ਚੀਜ਼ ਸੰਸਾਰ ਵਿੱਚ ਆ ਕੇ ਮੰਗਦਾ ਵੀ ਮੈਨੂੰ ਮਹਾਂਪੁਰਖ ਦਾ ਸੰਗ ਹੋ ਜਾਏ, ਅਤੇ ਹਰ ਹਰ ਮਹਾਂਪੁਰਖ ਗੁਰ ਮਿਲੋ, ਗੁਰੂ ਮਹਾਂਪੁਰਖ ਮੈਨੂੰ ਮਿਲਾ ਦਿਓ। ਜਦੋਂ ਗੁਰੂ ਮਹਾਂਪੁਰਖ ਮਿਲੇਗਾ,
ਗੁਰ ਨਾਨਕ ਨਾਮ ਸੁਖ ਹੋਏ ਰਾਮ,
ਫਿਰ ਕੀ ਹੋਏਗਾ ਭਾਈ। ਨਾਨਕ ਨਾਮ ਦੀ ਮੋਹਰ ਲਾ ਕੇ ਹਜ਼ੂਰ ਨੇ ਕਿਹਾ, ਨਾਮ ਮੰਮੇ 'ਤੇ ਸਿਹਾਰੀ ਲੱਗੀ, ਨਾਮ ਦੇ ਦੁਆਰਾ ਸੁੱਖ ਮਿਲੇਗਾ, ਨਾਮ ਦੇ ਕਰਕੇ ਸੁੱਖ ਮਿਲੇਗਾ। ਸੁੱਖ ਦੀ ਕੁੰਜੀ ਕੀ ਹੈ, ਨਾਮ। ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਧਰੂ ਦੀ ਮਾਂ ਨੇ ਕਿਹਾ ਮੇਰੇ ਕੋਲ ਪਦਾਰਥ ਬੜੇ ਨੇ ਪਰ ਨਾਮ ਨਹੀਂ ਜਪਿਆ। ਮੇਰੀਓ ਭੈਣੋ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਘਰ ਦੇ ਅੰਦਰ ਭੋਜਨ ਪਕਾਉਂਦੇ ਹਾਂ, ਬੱਚਿਆਂ ਦੇ ਕੇਸਾਂ 'ਚ ਕੰਘਾ ਕਰਦੇ ਹਾਂ, ਉਹਨਾਂ ਨੂੰ ਪਿਆਰ ਨਾਲ ਦੁਲਾਰ ਨਾਲ ਸਲਾਉਂਦੇ ਹਾਂ, ਛਾਤੀ ਨਾਲ ਲਾਉਂਦੇ ਹਾਂ, ਜੋ ਵੀ ਕਾਰ ਵਿਹਾਰ ਕਰ ਰਹੇ ਹਾਂ, ਜੇ ਕਿਤੇ ਨਾਮ ਚਿੱਤ ਆ ਜਾਏ ਤਾਂ ਸਾਡੇ ਘਰ ਦੀ ਤਸਵੀਰ ਵੀ ਬਦਲ ਜਾਏਗੀ, ਤਕਦੀਰ ਵੀ ਬਦਲ ਜਾਏਗੀ। ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਦਾ ਵੀ ਗੁਰੂ ਨੇ ਖੰਡਾ ਬਾਟਾ ਲੈ ਕੇ ਫੇਰਿਆ ਅਤੇ ਦ੍ਰਿਸ਼ਟੀ ਟਿਕਾ ਕੇ ਬਾਣੀ ਪੜ੍ਹੀ। ਤੁਸੀਂ ਸਬਜ਼ੀ ਨੂੰ ਤੜਕਾ, ਮੈਂ ਅੰਮ੍ਰਿਤ ਦੀ ਬਰਾਬਰੀ ਨਹੀਂ ਕਹਿ ਰਿਹਾ, ਪਰ ਸਬਜ਼ੀ ਨੂੰ ਤੜਕਾ ਲਾਉਂਦੇ ਹਾਂ, ਭੋਜਨ ਪਕਾਉਂਦੇ ਹਾਂ, ਆਟਾ ਗੁੰਨਦੇ ਹਾਂ, ਨਿਗਾਹ ਤੁਹਾਡੀ ਹਰ ਵੇਲੇ ਪਦਾਰਥ ਵਿੱਚ ਹੈ, ਅਤੇ ਜੇ ਕਿਤੇ ਜੇਬਾਂ ਤੋਂ ਨਾਮ ਹੋਵੇ, ਹਿਰਦੇ ਅੰਦਰ ਬਾਣੀ ਹੋਵੇ, ਚਿੱਤ ਵਿੱਚ ਸਿਮਰਨ ਹੋਵੇ, ਤਾਂ ਉਸ ਭੋਜਨ ਦੀ ਵੀ ਤਸੀਰ ਬਦਲ ਜਾਏਗੀ। ਜਦੋਂ ਭੋਜਨ ਦੀ ਤਸੀਰ ਬਦਲੇਗੀ ਨਾ, ਉਦੋਂ ਖਾਣ ਵਾਲਿਆਂ ਦੀ ਤਕਦੀਰ ਬਦਲੇਗੀ। ਸੋ ਆਓ ਆਪਣੇ ਘਰਾਂ ਦੀ ਤਕਦੀਰ ਬਦਲੀਏ, ਨਾਮ ਨੂੰ ਮਿਲਿਆ ਸੁੱਖ ਪ੍ਰਾਪਤ ਹੋਣਾ। ਆਖਰੀ ਬਚਨ ਇੱਕ ਵਾਰੀ ਫਿਰ ਪੜ੍ਹੀਏ।
ਹਰ ਹਰ ਨਾਮ ਸਦਾ ਸੁਖ ਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ
ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।